ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਪਾਵਨ ਪਵਿੱਤਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਦੇ ਜੀਵਨ ਦੀ ਅੰਮ੍ਰਿਤਮਈ ਕਥਾ ਚੱਲ ਰਹੀ ਹੈ। ਗੁਰਦੇਵ ਪਾਤਸ਼ਾਹ ਜੀ ਅੰਤਮ ਸਮੇਂ ਦੇ ਕੌਤਕ ਦਰਸ਼ਾ ਰਹੇ ਹਨ, ਕਰਤਾਰਪੁਰ ਵਿਖੇ ਬਿਰਾਜਮਾਨ ਹਨ। ਪਿਛਲੇ ਪ੍ਰਸੰਗਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿਸ ਤਰ੍ਹਾਂ ਭਾਈ ਲਹਿਣਾ ਜੀ ਦੀ ਪ੍ਰੀਖਿਆ ਹੁੰਦੀ ਹੈ ਤੇ ਕਿਵੇਂ ਭਾਈ ਲਹਿਣਾ ਜੀ ਰੁੱਖਾਂ ਦੇ ਉੱਤੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਹੁਕਮਾਂ ਅਨੁਸਾਰ ਮਿਠਾਈਆਂ ਕੇਰਦੇ ਨੇ, ਡਿੱਗਦੀਆਂ ਨੇ ਤੇ ਸੰਗਤਾਂ ਛੱਕ ਕੇ ਤ੍ਰਿਪਤ ਹੁੰਦੀਆਂ ਨੇ ਤੇ ਜਿੱਧਰ ਵੀ ਫਿਰ ਗੁਰੂ ਦੀ ਸੰਗਤ ਜਾਂਦੀ ਹੈ। ਧੰਨ ਗੁਰੂ ਨਾਨਕ, ਸ੍ਰੀ ਗੁਰੂ ਨਾਨਕ, ਧੰਨ ਗੁਰੂ ਨਾਨਕ, ਇਸ ਤਰ੍ਹਾਂ ਦੇ ਬੋਲ, ਇਸ ਤਰ੍ਹਾਂ ਦਾ ਜਸ, ਇਸ ਤਰ੍ਹਾਂ ਦੀ ਕੀਰਤੀ ਗਾਇਨ ਕਰਦੇ ਨੇ ਤੇ ਗੁਰਦੇਵ ਪਾਤਸ਼ਾਹ ਜੀ ਦਾ ਜਸ ਹਰ ਪਾਸੇ ਫੈਲਿਆ ਹੋਇਆ ਹੈ ਤੇ ਗੁਰਦੇਵ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ ਬਣਦੇ ਨੇ ਕਿਉਂਕਿ ਹੁਕਮ ਨੂੰ ਮੰਨਿਆ ਹੈ, ਹੁਕਮ ਕੀਤਾ ਨਹੀਂ। ਆਪਣੇ ਅੰਦਰ ਦੇ ਅਹੰਕਾਰ ਨੂੰ ਤੋੜ ਕੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਚ ਆਏ ਨੇ। ਕੋਈ ਵੀ ਸਿੱਖ ਗੁਰੂ ਦਾ ਰੂਪ ਹੋ ਸਕਦਾ ਹੈ, ਬਸ ਆਪਣੇ ਆਪ ਨੂੰ ਮਿਟਾਉਣ ਦੀ ਲੋੜ ਹੈ। ਆਪਾ ਭਾਵ ਮਿਟ ਜਾਵੇ ਤੇ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ। ਬੰਦਾ ਕੁਛ ਵੀ ਕਰੇ ਲੇਕਿਨ ਆਪਾ ਭਾਵ ਛੱਡਣਾ ਹੀ ਨਹੀਂ ਚਾਹੁੰਦਾ, ਆਪਣੇ ਸੁਭਾਅ ਨੂੰ ਤਿਆਗਣਾ ਹੀ ਨਹੀਂ ਚਾਹੁੰਦਾ। ਜਿਹੜੀ ਮੰਗ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਿੱਖ ਕੋਲੋਂ ਕਰਦੇ ਨੇ, ਉਹ ਸਿੱਖ ਨੂੰ ਕਠਿਨ ਲੱਗਦੀ ਹੈ। ਪਰ ਗੁਰਦੇਵ ਪਾਤਸ਼ਾਹ ਜੀ ਤਾਂ ਇੱਕੋ ਹੀ ਬੇਨਤੀ ਕਰਦੇ ਨੇ ਕਿ ਆਪਣੇ ਅਹੰਕਾਰ ਨੂੰ ਤਿਆਗ। ਹਉ ਮੈਂ ਇਹਾ ਜਾਤ ਹੈ, ਹਉ ਮੈਂ ਕਰਮ ਕਮਾਏ, ਹਉ ਮੈਂ ਇਹੀ ਬੰਧਨਾ ਫਿਰ ਫਿਰ ਜੂਨੀ ਪਾਏ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਬੰਧਨ ਕਾਹਦਾ ਹੈ? ਹਉ ਮੈਂ ਦਾ, ਅਹੰਕਾਰ ਦਾ। ਤੇ ਇਹ ਅਹੰਕਾਰ ਬਾਰ ਬਾਰ ਜੂਨੀ ਤੋਂ ਭਾਵ ਜਨਮ ਮਰਨ ਦੇ ਵਿੱਚ ਪਾਉਣ ਦਾ ਕਾਰਨ ਹੈ। ਮੈਂ ਨਹੀਂ ਛੁੱਟਦੀ ਬੰਦੇ ਦੀ, ਕੁਛ ਵੀ ਕਰੇ ਮੈਂ ਦੀ ਮੋਹਰ ਲਗਾਉਣੀ ਪੈਂਦੀ ਹੈ। ਭਾਈ ਲੈਣਾ ਜੀ ਸੇਵਾ ਵੀ ਕਰ ਰਹੇ ਨੇ, ਰੁੱਖਾਂ ਦੇ ਨਾਲ ਗੁਰਦੇਵ ਦੇ ਹੁਕਮ ਨੂੰ ਮੰਨ ਕੇ ਆ ਕੇ ਫਿਰ ਸੰਗਤਾਂ ਨੂੰ ਆਪਣੇ ਨਾਲ ਲੈ ਕੇ ਗੁਰਦੇਵ ਸਿੰਘਾਸਨਾਂ ਤੇ ਬਿਰਾਜਮਾਨ ਨੇ ਤੇ ਆ ਕੇ ਗੁਰਦੇਵ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਡਿੱਗ ਪੈਂਦੇ ਨੇ ਤੇ ਬੇਨਤੀ ਕਰਦੇ ਨੇ, ਗੁਰਦੇਵ ਮੈਂ ਕੁਛ ਕੀਤਾ ਨਹੀਂ, ਤੁਸੀਂ ਕਰਵਾ ਲਿਆ ਹੈ। ਮੇਰੀ ਇਤਨੀ ਸਮਰੱਥਾ ਨਹੀਂ ਸੀ ਕਿ ਜਿਹੜੀ ਸੇਵਾ ਅੱਜ ਤੁਸੀਂ ਲੈ ਲਈ ਹੈ, ਤੁਸੀਂ ਕਿਰਪਾ ਕੀਤੀ, ਇਸ ਨੀਚ ਤੋਂ ਵੀ ਹੁਕਮ ਮਨਵਾ ਲਿਆ ਹੈ, ਮੈਂ ਹੁਕਮ ਮੰਨ ਨਹੀਂ ਸਕਦਾ। ਹੁਕਮ ਮੰਨ ਲਈਏ ਤੇ ਹੁਕਮ ਮੰਨਣ ਦਾ ਵੀ ਹੰਕਾਰ ਹੋ ਜਾਂਦਾ ਹੈ। ਬੜੀ ਖੇਡ ਹੈ ਇਹ। ਕਈ ਵਾਰੀ ਗੁਪਤ ਹੋਣਾ ਪੈਂਦਾ ਹੈ, ਕੁਛ ਵੀ ਨਾ ਬੋਲਣਾ ਪਏ ਤੇ ਹੰਕਾਰ ਨਾ ਚੜ ਜਾਵੇ ਕਿਤੇ। ਇਹ ਹੰਕਾਰ ਬੜਾ ਸੂਖਮ ਹਰ ਚੀਜ਼ ਦੇ ਉੱਤੇ ਆ ਕੇ ਖੜਾ ਹੋ ਜਾਂਦਾ ਹੈ। ਨੁਗਰੇ ਨੂੰ ਤੇ ਹੰਕਾਰ ਹੁੰਦਾ ਹੀ ਹੈ, ਹੁਣ ਮੈਂ ਗੁਰੂ ਵਾਲਾ ਹੋ ਗਿਆ, ਇਹਦਾ ਵੀ ਬੜਾ ਸੂਖਮ ਅਹੰਕਾਰ। ਸਦਾ ਹੱਥ ਜੁੜੇ ਰਹਿਣ ਤੇ ਸਦਾ ਆਪਣੇ ਆਪ ਨੂੰ ਹੰਕਾਰ ਤੋਂ ਬਚਾ ਕੇ ਰੱਖਣਾ ਹੈ। ਇਹ ਐਸੀ ਬਲਾ ਹੈ ਕਿ ਵੱਡਿਆਂ ਵੱਡਿਆਂ ਨੂੰ, ਕਬੀਰ ਜੀ ਨੇ ਤੇ ਕਹਿ ਦਿੱਤਾ, ਆਮ ਬੰਦੇ ਦੀ ਗੱਲ ਮੈਂ ਕੀ ਕਰਾਂ, ਕਬੀਰ ਮਾਇਆ ਤਜੀ ਤੋਂ ਕਿਆ ਹੁਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ, ਇਹ ਮਾਨ ਸਭੈ ਕੋ ਖਾਏ, ਖਾ ਗਿਆ ਤੇ ਮਾਨ ਹੀ ਨਹੀਂ ਤਜਿਆ ਗਿਆ। ਕਬੀਰ ਕਹਿੰਦੇ ਨੇ ਮਾਇਆ ਦਾ ਤਿਆਗ, ਮਮਤਾ ਦਾ ਤਿਆਗ ਠੀਕ ਹੈ, ਕਹਿੰਦੇ ਨੇ ਹੁਣ ਤਿਆਗ ਦਾ ਵੀ ਅਹੰਕਾਰ ਹੋ ਜਾਂਦਾ, ਮੈਂ ਬੜਾ ਵੱਡਾ ਤਿਆਗੀ। ਤੇ ਫਿਰ ਕਹਿੰਦੇ ਨੇ ਮੈਂ ਸੰਸਾਰ ਚ ਦੇਖਿਆ ਰਿਸ਼ੀਆਂ ਨੂੰ, ਮੁਨੀਆਂ ਨੂੰ, ਸੰਤਾਂ ਨੂੰ, ਉਹਨਾਂ ਨੇ ਦੇਖ ਕੇ ਗੱਲ ਕੀਤੀ, ਕਿਉਂਕਿ ਬਨਾਰਸ ਦੇ ਵਿੱਚ ਰਹਿੰਦੇ ਸਨ। ਬਨਾਰਸ ਦੇ ਵਿੱਚ ਰਹਿਣ ਦੇ ਕਾਰਨ ਉਹਨਾਂ ਨੇ ਆਪਣਾ ਅਨੁਭਵ ਦੱਸਿਆ। ਅਨੁਭਵ ਕੀ ਸੀ? ਉਹ ਕਹਿੰਦੇ ਨੇ ਮਾਨ ਮੁਨੀ ਮੁਨਵਰ ਗਲੇ, ਮਾਨ ਅਹੰਕਾਰ ਅਭਿਮਾਨ, ਮੈਂ ਐਸੀ ਹੈ। ਮੁਨੀ ਜਿਨ੍ਹਾਂ ਨੇ ਮਨ ਨੂੰ ਜਿੱਤਿਆ, ਮਨ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ, ਮੁਨੀਵਰ ਮੁਨੀਆਂ ਦੇ ਵੱਡੇ ਸਾਧੂ ਮੁਨੀਸ਼ਵਰ, ਉਹ ਵੀ ਅਹੰਕਾਰ ਦੇ ਹੱਥੋਂ ਹਾਰ ਗਏ। ਯਾ ਮਾਨ ਸਭੈ ਕੋ ਖਾਏ, ਇਹਨੇ ਬੜਾ ਖਾਧਾ। ਕਬੀਰ ਕਹਿੰਦੇ ਨੇ ਬੜਾ ਸੂਖਮ ਹੈ, ਇਸ ਕਰਕੇ ਕਹਿੰਦੇ ਨੇ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਪ ਤੇ ਕਿਆ ਲਾਗੈ ਮੇਰਾ, ਕਿਉਂ ਮੈਂ ਆਪਣੀ ਮੋਹਰ ਲਾਈ ਜਾਵਾਂ। ਕਿ ਤਨ ਤੇਰਾ, ਤਨ ਦੇ ਵਿੱਚ ਦਿੱਤਾ ਮਨ ਤੇਰਾ, ਤਨ ਤੇ ਮਨ ਦੇ ਨਾਲ ਕਮਾਇਆ ਹੋਇਆ ਧਨ ਵੀ ਤੇਰਾ, ਮਨ ਤਨ ਤੇਰਾ। ਗੁਰਦੇਵ ਪਾਤਸ਼ਾਹ ਤੇ ਕਹਿੰਦੇ ਨੇ ਮਨ ਵੀ ਤੇਰਾ ਹੈ, ਧਨ ਵੀ ਤੇਰਾ ਹੈ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ। ਮਨ ਤਨ ਤੇਰਾ, ਧਨ ਵੀ ਤੇਰਾ। ਗੁਰਦੇਵ ਕਹਿੰਦੇ ਨੇ ਜੇ ਮਨ ਤਨ ਤੇਰਾ ਤੇ ਉਹਦੇ ਨਾਲ ਕਮਾਇਆ ਧਨ ਵੀ ਤੇਰਾ, ਤੂੰ ਸਵਾਮੀ ਠਾਕੁਰ ਪ੍ਰਭ ਮੋਰਾ, ਤੂੰ ਸਵਾਮੀ ਠਾਕੁਰ ਮਾਲਕ ਮੇਰਾ। ਤੇ ਹੰਕਾਰ ਨੂੰ ਤਿਆਗਣਾ ਬੜਾ ਸੂਖਮ, ਕਿਤੇ ਥੋੜਾ ਜਿਹਾ ਚੰਗਾ ਕੰਮ ਹੋ ਜਾਵੇ। ਇਸ ਨੂੰ ਭਾਈ ਵੀਰ ਸਿੰਘ ਜੀ ਨੇ ਸੂਖਮ ਹਉ ਮੈਂ ਕਿਹਾ। ਉਹਨਾਂ ਨੇ ਕਲਗੀਧਰ ਚਮਤਕਾਰ, ਨਾਨਕ ਚਮਤਕਾਰ ਚ ਹੰਕਾਰ ਦੇ ਰੂਪ ਬਿਆਨ ਕਰਦੇ ਹੋਏ ਕਿਹਾ ਕਿ ਇਹ ਬੜਾ ਸੂਖਮ ਅਹੰਕਾਰ ਹੈ। ਛੋਟੇ ਛੋਟੇ ਧਰਮ ਦੇ ਕਰਮ ਜਦੋਂ ਬਣਦੇ ਨੇ ਫਿਰ ਮੈਂ ਆ ਜਾਂਦੀ ਹੈ। ਅੱਛਾ, ਮੈਂ ਕੀਤਾ, ਬੜਾ ਸੂਖਮ। ਜਦੋਂ ਉਹਨਾਂ ਨੂੰ ਡਾਕਟਰ ਦੀ ਉਪਾਧੀ ਦੇ ਨਾਲ ਸੁਸ਼ੋਭਿਤ ਸਨਮਾਨਿਤ ਕੀਤਾ ਜਾ ਰਿਹਾ ਸੀ ਬੋਂਬੇ ਦੇ ਵਿੱਚ, ਕੁਰਸੀ ਦੇ ਉੱਤੇ ਬੈਠੇ ਸਨ ਪਿਛਲੀ ਸਾਈਡ ਦੇ ਵਿੱਚ, ਕਹਿੰਦੇ ਨੇ ਖੜੇ ਹੋ ਜਾਵੋ ਡਾਕਟਰ ਸਾਹਿਬ, ਭਾਈ ਸਾਹਿਬ ਜੀ ਆਪਣੀ ਉਪਾਧੀ ਗ੍ਰਹਿਣ ਕਰੋ। ਉਹ ਪਿਕਚਰ ਵੀ ਹੈ, ਉਹਨਾਂ ਦੀ ਇੱਕ ਕਿਤਾਬ ਲਿਖੀ ਹੈ ਗਿਆਨੀ ਮਾਨ ਸਿੰਘ ਨੇ ਉਹਨਾਂ ਉੱਪਰ, ਉਹਦੇ ਵਿੱਚ ਉਹ ਫੋਟੋ ਵੀ ਲੱਗੀ ਹੋਈ ਹੈ। ਉਹ ਪਿੱਛੇ ਬੈਠੇ ਨੇ ਸਾਰੇ ਦੇ ਸਾਰੇ ਪਤਵੰਤੇ ਸੱਜਣ ਖੜੇ ਨੇ, ਉਹਨਾਂ ਨੂੰ ਕਹਿੰਦੇ ਨੇ ਕਿ ਭਾਈ ਸਾਹਿਬ ਖੜੇ ਹੋ ਕੇ ਤੁਸੀਂ ਸਨਮਾਨ ਲਵੋ ਤੇ ਦੋ ਬਚਨ ਕਵੋ। ਨਹੀਂ ਉੱਠਦੇ, ਥੱਲੇ ਨਜ਼ਰਾਂ ਨੇ, ਹੱਥ ਦੇ ਵਿੱਚ ਉਹਨਾਂ ਨੇ ਉਹ ਸ਼ਿਲਡ ਫੜੀ ਹੋਈ ਹੈ ਤੇ ਨੇਤਰ ਥੱਲੇ ਕੀਤੇ ਹੋਏ ਨੇ, ਪਾਣੀ ਵਹਿ ਰਿਹਾ, ਖੇਜਲ ਹੋ ਗਏ ਨੇ ਨੇਤਰ। ਸਿਰਫ ਇਤਨੇ ਹੀ ਬਚਨ ਉਹਨਾਂ ਦੇ ਮੁਖਾਰਬਿੰਦ ਤੋਂ ਬੜੀ ਜ਼ਿਆਦਾ ਬੇਨਤੀ ਕਰਨ ਤੋਂ ਬਾਅਦ ਨਿਕਲੇ ਸਨ। ਉਹ ਬਚਨ ਕੀ ਸਨ? ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣ ਹੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀੜੇ ਹਮ ਥਾਪੇ। ਅਸੀਂ ਤੇ ਕੀੜੇ ਸਾਂ ਮਹਾਰਾਜ, ਅੱਜ ਇਤਨੇ ਸਮਾਜ ਦੇ ਵਿੱਚ ਸਾਨੂੰ ਇੱਜ਼ਤ ਬਖਸ਼ੀ ਆ ਤੇ ਤੇਰੀ ਬਖਸ਼ੀ ਹੋਈ ਇੱਜ਼ਤ ਹੈ, ਤੇਰਾ ਦਿੱਤਾ ਹੋਇਆ ਸਨਮਾਨ ਹੈ, ਤੇ ਜੇ ਅੱਜ ਮੈਂ ਇਸ ਸਨਮਾਨ ਦੇ ਉੱਤੇ ਮੋਹਰ ਆਪਣੀ ਲਾ ਦੇਵਾਂ ਤੇ ਖੜਾ ਹੋ ਕੇ ਕਹਿ ਦੇਵਾਂ ਮੇਰਾ ਗਿਆਨ ਹੈ, ਮੈਂ ਵਿਦਵਾਨ ਆ, ਨਹੀਂ। ਜੋਤ ਦਾਤ ਸੂਰਤ ਸਭ ਤੇਰੀ, ਬਹੁਤ ਸਿਆਣਪ ਹਉ ਮੈਂ ਪ੍ਰਭ ਮੇਰੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬੰਦੇ ਨੂੰ ਪਰਮਾਤਮਾ ਨੇ ਪੁੱਛਿਆ, ਪਰਮਾਤਮਾ ਨੇ ਇਹ ਬੰਦੇ ਤੇਰੇ ਵਿੱਚ ਕੀ ਹੈ? ਤੇਰੇ ਵਿੱਚ ਜੋ ਜੋਤ ਹੈ ਉਹ ਵੀ ਮੇਰੀ, ਤੇਰੇ ਵਿੱਚ ਦਿੱਤੀਆਂ ਹੋਈਆਂ ਤੇਰੇ ਕੋਲ ਦਾਤਾਂ ਉਹ ਵੀ ਮੇਰੀਆਂ, ਤੇਰਾ ਸਰੀਰ ਵੀ ਮੇਰਾ। ਕਹਿੰਦੇ ਨੇ ਬੰਦਾ ਕਹਿੰਦਾ ਪਰਮਾਤਮਾ ਫਿਰ ਕੀ ਹੈ? ਇੱਕ ਚੀਜ਼ ਮੇਰੀ ਵੀ, ਬਹੁਤ ਸਿਆਣਪ ਹਉ ਮੈਂ ਤੇ ਮੇਰੀ ਹੈ ਨਾ, ਇਹਨਾਂ ਸਾਰਿਆਂ ਦੇ ਉੱਤੇ ਮੈਂ ਦਾ ਜੋ ਠੱਪਾ ਲਾਇਆ ਹੋਇਆ ਉਹ ਤੇ ਮੇਰਾ ਹੈ ਨਾ, ਸਿਆਣਪ ਹਉ ਮੈਂ ਮੇਰੀ। ਗੁਰਦੇਵ ਕਹਿੰਦੇ ਨੇ ਜਿਹੜਾ ਗੁਰਸਿੱਖ ਫਿਰ ਹਉ ਮੈਂ ਨੂੰ ਤਿਆਗ ਦਿੰਦਾ ਉਹੀ ਗੁਰੂ ਦੇ ਨੇੜੇ ਹੈ। ਭਾਈ ਲੈਣਾ ਜੀ ਨੇ ਹੰਕਾਰ ਨੂੰ ਤਿਆਗ ਦਿੱਤਾ, ਆ ਕੇ ਚਰਨਾਂ ਦੇ ਵਿੱਚ ਡਿੱਗ ਗਏ। ਚਰਨਾਂ ਦੇ ਵਿੱਚ ਡਿੱਗਣ ਤੋਂ ਬਾਅਦ ਗੁਰਦੇਵ ਪਾਤਸ਼ਾਹ ਜੀ ਦੇ ਨਾਲ ਕਿਸ ਤਰ੍ਹਾਂ ਅੱਗੇ ਪ੍ਰਸੰਗ ਚੱਲਦੇ ਨੇ, ਬੜੇ ਪਿਆਰ ਦੇ ਨਾਲ ਭਾਵਨਾ ਦੇ ਨਾਲ ਕਥਾ ਸਰਵਣ ਕਰੀਏ।
ਕਛੁਕ ਸ਼ਕਤ ਹਵੈ ਆਈ।
ਜਦੋਂ ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਦੇ ਹੁਕਮਾਂ ਅਨੁਸਾਰ ਭਾਈ ਲੈਣਾ ਜੀ ਰੁੱਖਾਂ ਤੋਂ ਮਠਿਆਈ ਵਗਾਣ ਤੋਂ ਬਾਅਦ ਅੰਦਰ ਆਏ, ਸੰਗਤ ਪਿੱਛੇ ਪਿੱਛੇ ਆਈ, ਸਾਰੀ ਸੰਗਤ ਪਿੱਛੇ ਪਿੱਛੇ ਆ ਰਹੀ ਸੀ। ਭਾਈ ਲੈਣਾ ਜੀ ਆ ਕੇ ਚਰਨਾਂ ਚ ਡਿੱਗੇ ਨੇ, ਕਹਿੰਦੇ ਨੇ ਥੋੜੀ ਜੀ ਸ਼ਕਤੀ ਪ੍ਰਗਟ ਹੋ ਗਈ ਭਾਈ ਲੈਣਾ ਜੀ ਦੇ ਮੁਖਾਰਬਿੰਦ ਤੇ, ਕਿਉਂਕਿ ਗੁਰੂ ਜੀ ਦਾ ਹੁਕਮ ਮੰਨ ਲਿਆ ਸੀ, ਕੁਛ ਸ਼ਕਤੀ ਨਜ਼ਰ ਆਉਣ ਲੱਗੀ।
ਪਾਨ ਉਗਤ ਜੈਸੇ ਅਰੁਣਾਈ,
ਜਿਵੇਂ ਸੂਰਜ ਦੇ ਚੜ੍ਹਦਿਆਂ ਸਾਰ ਚਾਰੇ ਪਾਸੇ ਲਾਲੀਮਾ ਛਾ ਜਾਂਦੀ ਹੈ, ਪ੍ਰਕਾਸ਼ ਹੋ ਜਾਂਦਾ ਹੈ ਸੂਰਜ ਦੇ ਨਾਲ, ਐਵੇਂ ਕੋਈ ਪ੍ਰਕਾਸ਼ ਭਾਈ ਲਹਿਣਾ ਜੀ ਦੇ ਮੁਖਾਰਬਿੰਦ ਤੇ ਚਮਕਣ ਲੱਗ ਗਿਆ, ਕਿਉਂਕਿ ਗੁਰਦੇਵ ਪਾਤਸ਼ਾਹ ਜੀ ਦਾ ਹੁਕਮ ਮੰਨ ਲਿਆ ਸੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਅਭੇਦ ਹੋਣ ਲੱਗ ਪਏ ਸਨ, ਇੱਕ ਰੂਪ ਹੋਣ ਲੱਗ ਪਏ ਸਨ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਭਾਈ ਲਹਿਣਾ ਦੇ ਵਿੱਚ ਬਿਰਾਜਮਾਨ ਹੋਣ ਲੱਗ ਪਿਆ ਸੀ।
ਸੰਗਤ ਪਾਇਨ ਪਰੀ ਪਿਸ਼ਾਰੀ,
ਪਹਿਲਾਂ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦੇ ਨੇ, ਉਹਨਾਂ ਤੋਂ ਉਪਰੰਤ ਜਿੰਨੀ ਵੀ ਸੰਗਤ ਸੀ ਜਿਨ੍ਹਾਂ ਨੇ ਕੌਤਕ ਦੇਖਿਆ ਕਿ ਰੁੱਖਾਂ ਦੇ ਉੱਤੋਂ ਮਠਿਆਈ ਡਿੱਗੀ, ਉਹ ਸਾਰੀ ਸੰਗਤ ਆ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਆ ਕੇ ਡਿੱਗੀ ਅਤੇ ਨਮਸਕਾਰ ਕੀਤਾ।
ਸ਼ਰਧਾ ਜਗੀ ਪਰਮ ਸੁਖਕਾਰੀ,
ਸਾਰੀ ਸੰਗਤ ਦੇ ਹਿਰਦੇ ਚ ਬੜੀ ਸ਼ਰਧਾ ਜਾ ਗਈ, ਇਹ ਪੂਰਨ ਨੇ, ਇਹ ਮਹਾਤਮਾ ਨੇ, ਇਹ ਆਪ ਅਵਤਾਰ ਨੇ ਗੁਰੂ ਨਾਨਕ, ਜਿਨ੍ਹਾਂ ਨੇ ਰੁੱਖਾਂ ਦੇ ਉੱਤੋਂ ਮਠਿਆਈ ਦੇਗ ਦਿੱਤੀ ਹੈ, ਇਹ ਪੂਰੇ ਨੇ, ਇਹ ਅਧੂਰੇ ਨਹੀਂ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ, ਇਹਨਾਂ ਦਾ ਕੀਤਾ ਹੋਇਆ ਕ੍ਰਿਤ ਵੀ ਪੂਰੀ ਹੈ। ਇਸ ਤਰ੍ਹਾਂ ਦੀ ਸ਼ਰਧਾ ਭਾਵਨਾ ਜਾਗ ਪਈ।
ਬੈਠੇ ਬਿਸਨੇ ਬਚਨ ਬਖਾਨੇ,
ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਦੇ ਕੌਤਕ ਦੇਖੇ, ਸਾਰੀ ਸੰਗਤ ਬੈਠ ਗਈ ਤੇ ਆਪਸ ਦੇ ਵਿੱਚ ਮਨੁੱਖ ਪਰਸਪਰ ਬਚਨ ਕਰਨ ਲੱਗੇ, ਗੱਲਾਂ ਕਰਨ ਲੱਗੇ।
ਪਾਤਸ਼ਾਹ ਅਚਰਜ ਕੋ ਨਾ ਜਾਣੇ,
ਕਹਿਣ ਲੱਗੇ ਕਿ ਜਿਹੜੀ ਗੱਲ ਅਸੀਂ ਅੱਜ ਦੇਖੀ, ਅੱਜ ਤੋਂ ਪਹਿਲਾਂ ਕਦੀ ਇਹ ਦੇਖਣ ਨੂੰ ਨਹੀਂ ਮਿਲਿਆ ਕਿ ਇਸ ਤਰ੍ਹਾਂ ਰੁੱਖਾਂ ਦੇ ਉੱਤੋਂ ਮਠਿਆਈ ਡਿੱਗੀ ਹੋਵੇ, ਇਹ ਕੌਤਕ ਕਦੀ ਵੀ ਨਹੀਂ ਦੇਖਿਆ।
ਪੂਰਬ ਭਈ ਨਾ ਕਬਹੂ ਐਸੇ,
ਅੱਜ ਤੋਂ ਪਹਿਲਾਂ ਕਦੀ ਵੀ ਇਹ ਕੌਤਕ ਵਰਤਿਆ ਨਹੀਂ ਕਿ ਕਿਸੇ ਵੀ ਅਵਤਾਰ ਸੰਤ ਭਗਤ ਨੇ ਰੁੱਖਾਂ ਦੇ ਉੱਤੋਂ ਮਠਿਆਈ ਪ੍ਰਗਟ ਕੀਤੀ ਹੋਵੇ।
ਘਰ ਦੇ ਅਸਨ ਅਚਾਇਓ ਜੈਸੇ,
ਇਸ ਤਰ੍ਹਾਂ ਜਿਹੜਾ ਸਾਰੇ ਪਾਸੇ ਭੋਜਨ ਛਕਾ ਦਿੱਤਾ ਹੈ ਗੁਰੂ ਨਾਨਕ ਸਾਹਿਬ ਨੇ। ਗੁਰੂ ਨਾਨਕ ਦੇਵ ਮਹਾਰਾਜ ਪੂਰਨ ਗੁਰੂ ਅਵਤਾਰ ਹਨ, ਆਪ ਬ੍ਰਹਮ ਹਨ,
ਪੂਰਨ ਕਲਾ ਭਗਵਾਨ ਪਹਿਚਾਨੇ।
ਸਾਰੀ ਸੰਗਤ ਦੇ ਜਿਨ੍ਹਾਂ ਦੇ ਅੰਦਰ ਸ਼ੰਕੇ ਵੀ ਸਨ, ਉਹਨਾਂ ਨੇ ਵੀ ਜਾਣ ਲਿਆ ਕਿ ਗੁਰੂ ਨਾਨਕ ਤੋਂ ਵੱਡਾ ਕੋਈ ਪੀਰ ਨਹੀਂ ਹੈ, ਸਾਰਿਆਂ ਤੋਂ ਵੱਡੇ ਹਨ, ਇਸ ਕਰਕੇ ਪੂਰਾ ਕਲਾਵਾਨ ਜਾਣ ਲਿਆ ਗੁਰੂ ਨੂੰ।
ਮਾਨਵ ਆਨ ਅਨੇਕ ਮਿਲਾਨੇ,
ਬੇਅੰਤ ਸੰਗਤ ਹੋਰ ਮਨੁੱਖ ਜਿਹੜੇ ਸ਼ੰਕਾ ਕਰਦੇ ਸਨ, ਜਦੋਂ ਉਹਨਾਂ ਨੇ ਕੌਤਕ ਸੁਣੇ ਤੇ ਉਹ ਵੀ ਆ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਚ ਡਿੱਗਣ ਲੱਗੇ।
ਜਿਤ ਦੇਸ ਸ੍ਰੀ ਗੁਰ ਜਾਏ ਅਗਾਰੀ,
ਜਿੱਧਰ ਵੀ ਗੁਰੂ ਨਾਨਕ ਦੇਵ ਮਹਾਰਾਜ ਚੱਲਦੇ ਸਨ,
ਜਿਤ ਦੇਸ ਗਵੇ ਹਜ਼ਾਰ ਪਿਛਾਰੀ,
ਹਜ਼ਾਰਾਂ ਹੀ ਸੰਗਤਾਂ ਹਜ਼ਾਰਾਂ ਹੀ ਮਨੁੱਖ ਉਸ ਮਾਰਗ ਦੇ ਉੱਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਚੱਲ ਪੈਂਦੇ ਸਨ।
ਸ੍ਰੀ ਨਾਨਕ ਸ੍ਰੀ ਨਾਨਕ ਨਾਮੂ
ਦੇ ਨਾਲ ਹੀ ਸਾਰੇ ਉਚਾਰਨ ਕਰਦੇ ਸਨ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਤੁਸੀਂ ਵੱਡੇ ਹੋ।
ਜੈ ਜੈ ਹੋਵੇ ਉਚਾਰ ਸੁਖ ਧੰਮ,
ਜਿੱਧਰ ਵੀ ਗੁਰਦੇਵ ਪਾਤਸ਼ਾਹ ਜੀ ਜਾਂਦੇ ਨੇ ਚਾਰੇ ਪਾਸੇ ਸੁਖ ਬਿਖੇਰਦੇ ਜਾਂਦੇ ਹਨ, ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਕਰਦੇ ਹਨ।
ਗਾਵੇ ਸ਼ਬਦ ਪੜੇ ਦ੍ਰਿੜ ਪ੍ਰੇਮਾ,
ਗੁਰਦੇਵ ਪਾਤਸ਼ਾਹ ਜੀ ਦਾ ਸ਼ਬਦ ਦ੍ਰਿੜ ਕਰਕੇ ਸੰਗਤ ਪੜ੍ਹਦੀ ਹੈ ਤੇ ਪ੍ਰੇਮ ਦੇ ਵਿੱਚ ਭਿੱਜ ਜਾਂਦੇ ਹਨ।
ਪਰ ਵਿਚਾਰ ਹੋਏ ਚਿੱਤ ਸੋ ਖੇਮਾ,
ਵਿਚਾਰ ਗੁਰੂ ਦੇ ਸ਼ਬਦ ਦੀ ਕਰਕੇ ਤੇ ਚਿੱਤ ਖੁਸ਼ੀ ਦੇ ਵਿੱਚ ਆ ਜਾਂਦਾ ਹੈ, ਹਿਰਦਾ ਸੁਖੀ ਹੋ ਜਾਂਦਾ ਹੈ।
ਸਤਯੁਗ ਵਿਖੇ ਬੇਣ ਭੂਪਾਲਾ,
ਸਤਯੁਗ ਦੇ ਵਿੱਚ ਇੱਕ ਬੇਣ ਨਾਮ ਦਾ ਰਾਜਾ ਹੋਇਆ ਸੀ, ਬੇਣ ਨਾਮ ਦਾ ਇੱਕ ਬਾਦਸ਼ਾਹ ਸੀ।
ਕਲੀ ਕਾਲ ਬਰਤਾਏ ਵਿਸਾਲਾ,
ਉਹ ਐਸੇ ਮਨ ਦਾ ਮਾਲਕ ਸੀ, ਐਸੀ ਬਿਰਤੀਆਂ ਦਾ ਮਾਲਕ ਸੀ ਕਿ ਉਸਨੇ ਸਤਯੁਗ ਦੇ ਵਿੱਚ ਐਸੇ ਕਰਮ ਕੀਤੇ, ਐਸੇ ਮਨੁੱਖਾਂ ਨੂੰ ਭ੍ਰਸ਼ਟ ਕੀਤਾ ਕਿ ਉਹਦੇ ਰਾਜ ਦੇ ਵਿੱਚ, ਉਹਦੇ ਉਪਦੇਸ਼ ਦੇ ਵਿੱਚ ਲੋਕੀ ਚੋਰ ਠੱਗ ਬਣ ਗਏ, ਭਾਵ ਸਤਯੁਗ ਦੇ ਵਿੱਚ ਉਸਨੇ ਕਲਯੁਗ ਵਰਤਾ ਦਿੱਤਾ।
ਚੋਰ ਦੁਸ਼ਟ ਅਗ ਕਰਤ ਅਨੇਕਾ,
ਹਰ ਪਾਸੇ ਚੋਰੀ ਹੋਣ ਲੱਗੀ, ਦੁਸ਼ਟ ਪ੍ਰਗਟ ਹੋਏ, ਅੱਗ ਪਾਪ ਦੇ ਨਾਲ ਲੋਕੀ ਭਰ ਗਏ।
ਨੈ ਸਤ ਸੰਗਤ ਹਵੈ ਨਾ ਬਵੇਕਾ,
ਸਤ ਸੰਗਤ ਬੰਦ ਹੋ ਗਈ ਤੇ ਸਤ ਸੰਗਤ ਦੇ ਨਾਲ ਗਿਆਨ ਹੁੰਦਾ ਸੀ, ਸਤ ਸੰਗਤ ਵੀ ਨਹੀਂ ਹੋਈ ਤੇ ਨਾ ਹੀ ਫਿਰ ਕਿਸੇ ਨੂੰ ਗਿਆਨ ਹੋਇਆ, ਐਸਾ ਕਲਯੁਗ ਵਰਤਾਇਆ।
ਸੋ ਸਤਯੁਗ ਕਲ ਕਾਲ ਮਜਾਰਾ,
ਕਹਿੰਦੇ ਹਨ ਕਿ ਹੁਣ ਗੁਰੂ ਨਾਨਕ ਦੇਵ ਮਹਾਰਾਜ ਭਾਈ ਸੰਤੋਖ ਸਿੰਘ ਜੀ ਉਦਾਹਰਣ ਦਿੰਦੇ ਹੋਏ ਕਹਿੰਦੇ ਨੇ ਕਿ ਹੁਣ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਤਯੁਗ ਲਾ ਦਿੱਤਾ ਹੈ, ਉਲਟਾ ਹੀ ਕੰਮ ਵਰਤਾ ਦਿੱਤਾ ਹੈ। ਜਿੱਥੇ ਕਲੀ ਕਾਲ ਸੀ, ਉਸ ਕਲੀ ਕਾਲ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਰੇ ਪਾਸੇ ਸਤਯੁਗ ਵਰਤਾ ਦਿੱਤਾ, ਹਰ ਪਾਸੇ ਕੀਰਤਨ ਹੋਣ ਲੱਗਿਆ, ਹਰ ਪਾਸੇ ਧਰਮਸ਼ਾਲਾ ਬਣ ਗਈ, ਹਰ ਪਾਸੇ ਪਰਮਾਤਮਾ ਦੀ ਗੱਲ ਹੋਣ ਲੱਗੀ, ਪਰਮਾਤਮਾ ਦੀ ਭਗਤੀ ਦੀ ਗੱਲ ਹੋਣ ਲੱਗੀ, ਪਰਮਾਤਮਾ ਦਾ ਜਸ ਗਾਇਣ ਹੋਣ ਲੱਗਾ, ਉਹਦਾ ਨਾਮ ਜਪਣ ਲੱਗੇ ਲੋਕ।
ਪ੍ਰਗਟ ਕੀਨ ਤਬ ਪ੍ਰਭੂ ਉਦਾਰਾ,
ਇਸ ਤਰ੍ਹਾਂ ਚਾਰੇ ਪਾਸੇ ਭਗਤੀ ਪ੍ਰਗਟ ਕਰ ਦਿੱਤੀ ਗੁਰਦੇਵ ਪਾਤਸ਼ਾਹ ਜੀ ਨੇ।
ਜੈ ਤੈ ਹੋਏ ਰਹੋ ਸਤਸੰਗਾ,
ਜਿੱਧਰ ਵੀ ਦੇਖਦੀ ਸੀ ਸੰਗਤ ਚਾਰੇ ਪਾਸੇ ਸਤ ਸੰਗਤ ਹੁੰਦਾ ਸੀ, ਪਰਮਾਤਮਾ ਦੇ ਨਾਮ ਦੀ ਗੱਲ ਚੱਲਦੀ ਸੀ, ਹਰ ਕੋਈ ਗੁਰੂ ਦੇ ਸ਼ਬਦ ਨੂੰ ਉਚਾਰਨ ਕਰਦਾ ਸੀ।
ਸਤਨਾਮ ਸਿਮਰਹਿ ਦੁਖ ਭੰਗਾ,
ਪਰਮਾਤਮਾ ਦਾ ਸੱਚਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਦਾ ਸਿਮਰਨ ਕਰਦੇ ਸਨ ਸਾਰੇ, ਤੇ ਜਿਹਦੇ ਨਾਲ ਸਾਰਿਆਂ ਦੇ ਦੁੱਖ ਨਾਸ ਹੁੰਦੇ ਸਨ, ਦੁੱਖ ਨੂੰ ਨਾਸ ਕਰਦਾ ਸੀ ਪ੍ਰਭੂ ਦਾ ਨਾਮ।
ਮਿਲੇ ਵਿਚਾਰੇ ਗਾਵੇ ਕੀਰਤ,
ਸਾਰੇ ਹੀ ਆਪਸ ਦੇ ਵਿੱਚ ਮਿਲ ਕੇ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਰਮਾਤਮਾ ਦੀ ਕੀਰਤੀ ਜਸ ਗਾਇਨ ਕਰਦੇ ਸਨ। ਕਹਿੰਦੇ ਨੇ ਗੁਰੂ ਦੀ ਕੀਰਤ ਸਾਹਮਣੇ ਕਰਨੀ ਚਾਹੀਦੀ ਹੈ। ਗੁਰ ਕੀਰਤ ਕੋ ਅਫਰੋਕ ਕਰੇ ਜਿਸ ਬਾਂਧਵ ਮੀਤਨ ਪ੍ਰੋਖ ਰਰੇ, ਅਬਲਾ ਸੁਤ ਓਪ ਕਬੀ ਨਾ ਕਹੇ, ਪ੍ਰਿਤ ਜਾਸ ਪ੍ਰਿਤ ਦਾਸ ਜਸੈ ਕਰਮਾਂਤ ਗਹੇ। ਗੁਰੂ ਦੀ ਕੀਰਤੀ ਸਦਾ ਗੁਰੂ ਦੇ ਅੱਗੇ ਕਰੋ, ਗੁਰੂ ਦੀ ਵਡਿਆਈ ਗੁਰੂ ਦੇ ਅੱਗੇ ਖੜੇ ਹੋ ਕੇ ਕਰੋ। ਕਹਿੰਦੇ ਨੇ ਤਾਰਕ ਉਤਾਵਲੀ ਦਾ ਕਰਤਾ ਲਿਖਦਾ, ਅਗਰ ਗੁਰੂ ਦਾ ਜਸ ਗਾਇਨ ਕਰਨਾ ਹੋਵੇ ਗੁਰੂ ਦੇ ਅੱਗੇ ਖੜੇ ਹੋ ਕੇ, ਜਿਸ ਕੀਰਤ ਗੁਰ ਕੀਰਤ ਕੋ ਅਪਰੋਖ ਕਰੋ ਜਸ ਬਾਂਧਵ ਮੀਤਨ ਪ੍ਰੋਖ ਰਰੇ, ਤੇ ਜੇ ਕਿਸੇ ਮਿੱਤਰ ਦਾ, ਕਿਸੇ ਸੰਬੰਧੀ ਦਾ, ਕਿਸੇ ਯਾਰ ਦਾ, ਕਿਸੇ ਆਪਣੇ ਦਾ ਜਸ ਗਾਇਨ ਕਰਨਾ ਹੋਵੇ ਤੇ ਉਹਦੀ ਪਿੱਠ ਦੇ ਪਿੱਛੇ ਗਾਇਨ ਕਰੋ, ਕਦੀ ਮੂੰਹ ਤੇ ਨਾ ਗਾਇਨ ਕਰੋ, ਉਹਦੀ ਪਿੱਠ ਦੇ ਪਿੱਛੇ ਲੋਕਾਂ ਦੇ ਵਿੱਚ ਜਸ ਗਾਇਨ ਕਰੋ। ਜਿਸ ਬਾਂਧਵ ਮੀਤਨ ਪ੍ਰੋਖ ਰਰੇ, ਅਬਲਾ ਸੋ ਤੋਪ ਕਬੀ ਨਾ ਕਹੇ, ਆਪਣੀ ਇਸਤਰੀ ਤੇ ਬੱਚੇ ਦੀ ਉਪਮਾ ਕਦੀ ਨਾ ਕਰੇ ਆਪਣੇ ਮੁਖਾਰ ਬਿੰਦ ਤੋਂ, ਇਹ ਨੀਤੀ ਦੱਸਦੀ ਹੈ। ਫਿਰ ਅੱਗੇ ਕਹਿੰਦਾ ਪ੍ਰਿਤ ਦਾਸ ਜਸੈ ਕਰਮਾਂਤ ਗਹੇ, ਸੇਵਕ ਦੀ ਉਸਤਤ ਕੰਮ ਹੋਣ ਤੋਂ ਬਾਅਦ ਕਰੇ, ਕਦੀ ਕੰਮ ਕਰਦੇ ਹੋਏ ਕਿਸੇ ਬੰਦੇ ਦੀ ਉਸਤਤ ਨਾ ਕਰੇ, ਜਦੋਂ ਕੰਮ ਹੋ ਜਾਵੇ ਉਦੋਂ ਉਸਤਤ ਕਰੇ, ਕੰਮ ਕਰਦਿਆਂ ਉਸਤਤ ਕਰ ਦਿੱਤੀ ਕੰਮ ਡੋਲ ਜਾਏਗਾ, ਉੱਥੋਂ ਤੱਕ ਨਹੀਂ ਪਹੁੰਚ ਸਕੇਗਾ। ਤੇ ਇਸ ਕਰਕੇ ਉਹਦੇ ਕਹਿਣ ਦੇ ਅਨੁਸਾਰ ਗੁਰੂ ਦੀ ਕੀਰਤ ਸਾਹਮਣੇ ਕਰੋ, ਕਿਉਂ ਕਰੋ, ਕਿਉਂਕਿ ਗੁਰੂ ਦੀ ਕੀਰਤ ਸਾਹਮਣੇ ਕਰਨ ਦੇ ਨਾਲ ਗੁਰੂ ਤੇ ਹੰਕਾਰੀ ਨਹੀਂ ਹੁੰਦਾ, ਕਿਉਂਕਿ ਗੁਰੂ ਪੂਰਾ ਹੈ, ਗੁਰੂ ਤੇ ਮਹਾਨ ਹੈ। ਲੇਕਿਨ ਜਿਹੜਾ ਗੁਰੂ ਦੀ ਕੀਰਤ ਗੁਰੂ ਦੇ ਸਾਹਮਣੇ ਖੜਾ ਹੋ ਕੇ ਕਰਦਾ ਹੈ, ਜਸ ਗਾਇਨ ਕਰਦਾ ਹੈ, ਉਹ ਵੀ ਫਿਰ ਗੁਰੂ ਨਾਨਕ ਸਾਹਿਬ ਦੇ ਬਰਾਬਰ ਬੈਠ ਜਾਂਦਾ ਹੈ। ਜਿਵੇਂ ਭਾਈ ਲਹਿਣਾ ਜੀ ਨੇ ਗੁਰੂ ਦਾ ਜਸ ਗਾਇਨ ਕੀਤਾ, ਗੁਰੂ ਦੇ ਹੁਕਮ ਤੇ ਚੱਲੇ, ਫਿਰ ਗੁਰਦੇਵ ਪਾਤਸ਼ਾਹ ਜੀ ਦੇ ਨਾਲ ਨਾਲ ਨਹੀਂ ਉਹਨਾਂ ਦੀ ਜੰਗਾ ਦੇ ਉੱਤੇ ਬਿਰਾਜਮਾਨ ਹੋ ਗਏ, ਗੁਰੂ ਦੇ ਜਸ ਨੂੰ ਗੁਰੂ ਦੇ ਅੱਗੇ ਸਨਮੁਖ ਹੋ ਕੇ ਇਹ ਸਾਰੀਆਂ ਸੰਗਤਾਂ ਆ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਆਪਣਾ ਸੀਸ ਰੱਖਦੇ ਨੇ ਤੇ ਆ ਕੇ ਸਾਰੇ ਹੱਥ ਜੋੜ ਕੇ ਕਹਿੰਦੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ, ਤੁਸੀਂ ਧੰਨ ਹੋ, ਤੁਸੀਂ ਕਲਯੁਗ ਦੇ ਵਿੱਚ ਨਾਮ ਦਾ ਪ੍ਰਤਾਪ ਚਾਰੇ ਪਾਸੇ ਫੈਲਾ ਦਿੱਤਾ ਹੈ।
ਸੋਭਾ ਸਗਲ ਜਗਤ ਵਿਸ ਤੀਰਤ,
ਸਾਰੇ ਪਾਸੇ ਤੁਹਾਡੀ ਸੋਭਾ, ਨਾਮ ਦੀ ਸੋਭਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫੈਲਾ ਦਿੱਤੀ। ਹਰ ਕੋਈ ਜਸ ਗਾਇਨ ਕਰਨ ਲੱਗਾ ਪਰਮਾਤਮਾ ਦਾ,
ਜੈ ਜੈਕਾਰ ਹੋਤ ਚੌ ਫੇਰਾ,
ਜੈ ਜੈਕਾਰ, ਧੰਨ ਗੁਰੂ ਨਾਨਕ, ਧੰਨ ਹੈ ਪਰਮਾਤਮਾ, ਵਾਹਿਗੁਰੂ, ਸਤਨਾਮ ਦੇ ਜੈਕਾਰੇ ਲੱਗਣ ਲੱਗੇ। ਹਰ ਕੋਈ ਪਰਮਾਤਮਾ ਦਾ ਨਾਮ ਸਿਮਰਨ ਕਰਨ ਲੱਗਾ। ਕਲਯੁਗ ਜਿਹੜਾ ਸੀ ਉਹ ਥੱਲੇ ਆ ਗਿਆ, ਪਰਮਾਤਮਾ ਦਾ ਨਾਮ ਉੱਪਰ ਹੋ ਗਿਆ।
ਉਮਗਤ ਸਭ ਕੈ ਪ੍ਰੇਮ ਕਨੇਰਾ,
ਸਾਰਿਆਂ ਦੇ ਹਿਰਦੇ ਦੇ ਵਿੱਚ ਪ੍ਰੇਮ ਦੀਆਂ ਛੱਲਾਂ ਵੱਜ ਰਹੀਆਂ ਸਨ। ਪ੍ਰੇਮ ਕਿਸੇ ਕੋਲੋਂ ਵੀ ਰੋਕਿਆ ਨਹੀਂ ਸੀ ਜਾਂਦਾ, ਦੱਬਿਆ ਨਹੀਂ ਸੀ ਜਾਂਦਾ, ਇਤਨਾ ਪ੍ਰੇਮ ਉਛਲ ਉਛਲ ਕੇ ਪੈਂਦਾ ਸੀ ਕਿ ਕਈ ਤੇ ਬੈਰਾਗ ਦੇ ਵਿੱਚ ਨੈਣੋ ਨੀਰ ਵਹਿ ਨੀਰ ਵਹਿ ਪੈਂਦਾ ਸੀ। ਤੇ ਗੁਰਦੇਵ ਦੇ ਚਰਨਾਂ ਦੇ ਉੱਤੇ ਆਪਣਾ ਸੀਸ ਝੁਕਾ ਕੇ ਕਹਿੰਦੇ ਸਨ, ਹੁਣ ਅਸੀਂ ਘਰ ਨਹੀਂ ਜਾ ਸਕਦੇ ਗੁਰਦੇਵ, ਹੁਣ ਤੇ ਅਸੀਂ ਤੇਰੇ ਜੋਗੇ ਰਹਿ ਗਏ ਆ, ਅਸੀਂ ਤੁਹਾਡੇ ਦਰ ਤੇ ਸੇਵਾ ਕਰਾਂਗੇ। ਗੁਰਦੇਵ ਪਾਤਸ਼ਾਹ ਜੀ ਨਾਲ ਐਸਾ ਪ੍ਰੇਮ ਸੰਗਤਾਂ ਦਾ ਉਮੜ ਉਮੜ ਕੇ ਪੈਂਦਾ ਸੀ।
ਮਾਨਵ ਮਿਲੇ ਅਨੇਕ ਹਜ਼ਾਰਾਂ
ਹੀ ਮਨੁੱਖ ਆ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਦੇ ਸਨ, ਗੁਰਦੇਵ ਪਾਤਸ਼ਾਹ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕਰਦੇ ਸਨ। ਇੱਕ ਬੰਦੇ ਨੂੰ 2, 4, 10, 20, 50 ਬੰਦੇ ਨਮਸਕਾਰ ਕਰਦੇ ਨੇ, ਜੋ ਪਹਿਲਾਂ ਸੀ ਉਹ ਬਾਅਦ ਚ ਓਵੇਂ ਦਾ ਨਹੀਂ ਰਹਿ ਸਕਦਾ। ਇਹ ਸੱਚਾਈ ਹੈ, ਇਹ ਸੱਚਾਈ ਹੈ। ਮੇਰੇ ਉਸਤਾਦ ਜੀ ਇੱਕ ਗੱਲ ਕਹਿੰਦੇ ਸਨ, ਕਹਿੰਦੇ ਸਨ ਕਿ ਉਸਤਤ ਦੇ ਫਰਸ਼ ਦੇ ਉੱਤੇ ਵੱਡੇ ਵੱਡੇ ਤਿਲਕ ਜਾਂਦੇ ਨੇ। ਵਡਿਆਈ ਦਾ ਫਰਸ਼ ਜਿਹੜਾ ਨਾ ਵੱਡਿਆਂ ਵੱਡਿਆਂ ਨੂੰ ਸਲਿੱਪ ਕਰਵਾ ਦਿੰਦਾ ਤੇ ਫਿਰ ਉਹ ਉੱਥੇ ਡਿੱਗਦੇ ਨੇ ਜਿੱਥੇ ਉੱਠਿਆ ਨਹੀਂ ਜਾ ਸਕਦਾ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਕਰੋੜਾਂ ਲੱਖਾਂ ਸੰਗਤ ਆਉਂਦੀ ਹੈ, ਆ ਕੇ ਨਮਸਕਾਰ ਕਰਦੀ ਹੈ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਬਚਪਨ ਦੇ ਵਿੱਚ ਮੱਝਾਂ ਚਾਰਦੇ ਹੋਏ ਆਨੰਦ ਚ ਸਨ, ਉਵੇਂ ਹੀ ਅੱਜ ਕਰਤਾਰਪੁਰ ਵਿਖੇ ਬੈਠੇ ਨੇ, ਕੋਈ ਫਰਕ ਨਹੀਂ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਦੁਕਾਨ ਤੇ ਬਹਿ ਕੇ ਤੇਰਾ ਤੇਰਾ ਮੋਦੀਖਾਨੇ ਤੇ ਕਰਦੇ ਸਨ, ਅੱਜ ਲੱਖਾਂ ਹਜ਼ਾਰਾਂ ਸੰਗਤਾਂ ਪੈਰਾਂ ਤੇ ਡਿੱਗ ਰਹੀਆਂ ਨੇ, ਰਤੀ ਵੀ ਫਰਕ ਨਹੀਂ। ਇਸ ਨੂੰ ਕਿਹਾ ਜਾਂਦਾ ਗੁਰੂ, ਜਿਹਦੇ ਵਿੱਚ ਕੋਈ ਅੰਤਰ ਨਹੀਂ, ਜੋ ਸੀ ਉਹ ਸੀ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਤਖ਼ਤ ਤੇ ਨੇ, ਉਵੇਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਗੁਰਦੇਵ ਪਾਤਸ਼ਾਹ ਜਾਮਾ ਲੀਰੋ ਲੀਰ ਹੈ, ਪੈਰਾਂ ਦੇ ਵਿੱਚ ਜੋੜਾ ਨਹੀਂ, ਉਸੇ ਆਨੰਦ ਦੇ ਵਿੱਚ ਖੇੜੇ ਦੇ ਵਿੱਚ ਨੇ, ਤੇ ਫਿਰ ਖੇੜੇ ਦੇ ਵਿੱਚ ਹੀ ਪਰਮਾਤਮਾ ਦੀ ਉਸਤਤੀ ਗਾਇਨ ਕਰਦੇ ਨੇ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਆਨੰਦ ਦੇ ਵਿੱਚ, ਖੇੜੇ ਦੇ ਵਿੱਚ, ਇਹਨੂੰ ਕਹਿੰਦੇ ਨੇ ਗੁਰੂ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਅੰਮ੍ਰਿਤਸਰ ਸਾਹਿਬ ਬਿਰਾਜਮਾਨ ਹੁੰਦੇ ਨੇ, ਬਾਣੀ ਦਾ ਅਵਿਸ਼ਕਾਰ ਕਰਦੇ ਨੇ, ਬਾਣੀ ਨੂੰ ਇਕੱਤਰ ਕਰਦੇ ਨੇ, ਤੱਤੀ ਤਵੀ ਤੇ ਬੈਠ ਕੇ ਵੀ ਕਹਿੰਦੇ ਨੇ ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਬਾਬੇ ਬਕਾਲੇ ਭੋਏ ਚ ਬਹਿ ਕੇ ਉਹਦਾ ਸ਼ੁਕਰਾਨਾ ਕਰਦੇ ਨੇ, ਚਾਂਦਨੀ ਚੌਂਕ ਤੇ ਸੀਸ ਦੇਣ ਲੱਗਿਆ ਵੀ ਜਪਜੀ ਸਾਹਿਬ ਪੜ ਕੇ ਤੇ ਉਹਦਾ ਸ਼ੁਕਰਾਨਾ ਕਰਦੇ ਨੇ। ਇਹਨੂੰ ਕਿਹਾ ਜਾਂਦਾ ਗੁਰੂ, ਜੋ ਗੁਰਬਾਣੀ ਕਹਿ ਰਹੀ ਹੈ ਪ੍ਰੈਕਟੀਕਲੀ ਕਰਕੇ ਵਿਖਾਇਆ। ਸਾਡੇ ਦਸਾਂ ਪਾਤਸ਼ਾਹੀਆਂ ਨੇ ਆਪਣੇ ਜੀਵਨ ਦੇ ਵਿੱਚ ਨਿਰਮਾਣ ਜੀਵਨ ਸੀ, ਨਿਰਮਾਣ ਜੀਵਨ ਦਸਾਂ ਪਾਤਸ਼ਾਹੀਆਂ ਦਾ ਅਣਖ ਦੇ ਨਾਲ ਤੇ ਭਰਿਆ ਹੋਇਆ ਸੀ, ਹੰਕਾਰ ਨਹੀਂ ਸੀ, ਗ੍ਰਿਸ਼ਤ ਦੇ ਨਾਲ ਤੇ ਭਰੇ ਹੋਏ ਸਨ, ਕਾਮ ਨਹੀਂ ਸੀ, ਵੀਰ ਰਸ ਦੇ ਨਾਲ ਤੇ ਭਰੇ ਹੋਏ ਸਨ, ਕ੍ਰੋਧ ਨਹੀਂ ਸੀ। ਕ੍ਰੋਧ ਤੇ ਗਾਲ ਦਿੰਦਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਸੰਗਤਾਂ ਆਉਂਦੀਆਂ ਨੇ, ਨਮਸਕਾਰ ਕਰਦੀਆਂ ਨੇ, ਗੁਰਦੇਵ ਪਾਤਸ਼ਾਹ ਜੀ ਉਸੇ ਤਰ੍ਹਾਂ ਬਿਰਾਜਮਾਨ ਨੇ, ਨਿਹਾਲ ਕਰਦੇ ਨੇ ਆਉਣ ਵਾਲੀ ਸੰਗਤਾਂ ਨੂੰ, ਨਿਹਾਲ ਕਰਦੇ ਨੇ ਆਉਣ ਵਾਲੇ ਸਿੱਖਾਂ ਨੂੰ। ਤੇ ਜੇ ਕੋਈ ਪਾਪੀ ਵੀ ਮਿਲਦਾ ਹੈ, ਗੁਰੂ ਕੀ ਹੈ, ਗੁਰੂ ਲੋਹੇ ਤੋਂ ਜਿਹੜਾ ਸੋਨਾ ਬਣਾ ਦੇਵੇ ਉਹ ਪਾਰਸ ਹੈ, ਸੋਨਾ ਹੀ ਨਹੀਂ ਗੁਰੂ ਪਾਰਸ ਹੈ। ਜੇ ਕਿਤੇ ਕੋਈ ਚੰਗੀ ਤਰ੍ਹਾਂ ਗੁਰੂ ਨੂੰ ਸਮਝ ਜਾਵੇ ਤੇ ਗੁਰੂ ਦੇ ਹੁਕਮ ਚ ਚੱਲੇ, ਫਿਰ ਪਾਰਸ ਹੀ ਬਣਾ ਦਿੰਦੇ ਨੇ, ਭਾਈ ਲੈਣਾ ਪਾਰਸ ਹੀ ਬਣ ਗਏ। ਗੁਰੂ ਅਮਰਦਾਸ, ਜਿਸ ਅਮਰਦਾਸ ਪਾਤਸ਼ਾਹ ਜੀ ਨੂੰ ਜੁਲਾਏ ਦੀ ਘਰਵਾਲੀ ਕਹਿਣ ਲੱਗੀ ਕਿ ਇਹ ਕੌਣ ਡਿੱਗਿਆ, ਇਹ ਉਹ ਡਿੱਗਿਆ ਅਮਰੂ ਨਿਥਾਵਾਂ, ਤੇ ਉਹ ਅਮਰੂ ਨਿਥਾਵਾਂ ਫਿਰ ਨਿਥਾਵਿਆਂ ਦੀ ਥਾਂ ਬਣ ਗਿਆ ਤੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਣ ਗਏ, ਕਿਉਂਕਿ ਪਾਰਸ ਦੇ ਨਾਲ ਛੂ ਕੇ ਫਿਰ ਪਾਰਸ ਹੀ ਬਣ ਗਏ। ਭਾਈ ਗੁਰਦਾਸ ਕਹਿੰਦੇ ਨੇ ਪਾਰਸ ਤੋਂ ਵੀ ਵੱਧ ਕੇ ਵੇ ਗੁਰੂ ਪਾਰਸ ਲੋਹੇ ਨੂੰ ਸਿਉਨਾ ਕਰਦਾ, ਪਰ ਗੁਰੂ ਐਸਾ ਪਾਰਸ ਹੈ ਜੇ ਲੋਹੇ ਨੂੰ ਲੱਗ ਜਾਵੇ ਫਿਰ ਉਹ ਪਾਰਸ ਹੀ ਬਣਾ ਦਿੰਦਾ ਹੈ, ਪਾਰਸ ਦਾ ਹੀ ਰੂਪ ਕਰ ਦਿੰਦਾ। ਜਿਹੜੇ ਲੋਹੇ ਨੂੰ ਪਾਰਸ ਬਣਾਉਂਦਾ ਫਿਰ ਹੋਰ ਪਾਰਸ ਬਣਾਉਂਦਾ ਹੈ ਉਹ ਲੋਹਾ। ਇਸੇ ਤਰ੍ਹਾਂ ਗੁਰਦੇਵ ਪਾਤਸ਼ਾਹ ਕਰ ਰਹੇ ਨੇ। ਬਿਰਾਜਮਾਨ ਨੇ ਕਰਤਾਰਪੁਰ ਵਿਖੇ ਬੇਅੰਤ ਸੰਗਤਾਂ ਦਾ ਉਧਾਰ ਕਰਦੇ ਨੇ, ਸਾਰਿਆਂ ਨੂੰ ਨਿਰਮਾਣ ਕਰਦੇ ਨੇ, ਹੰਕਾਰ ਦੂਰ ਕਰਦੇ ਨੇ, ਤੇ ਪ੍ਰੀਖਿਆਵਾਂ ਲੈਂਦੇ ਨੇ ਸਿੱਖੀ ਦੀਆਂ।
ਸਰਬ ਦੇਖ ਤੇ ਖਾਏ ਆਹਾਰਾ,
ਸਾਰੀ ਸੰਗਤਾਂ ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਲੰਗਰ ਦੀਆਂ ਦੇਗਾਂ ਚੱਲਦੀਆਂ ਨੇ ਤੇ ਰੱਜ ਰੱਜ ਕੇ ਪ੍ਰਸ਼ਾਦਾ ਛਕਦੀਆਂ ਨੇ।
ਦਰਬ ਪਾਇਨ ਆਨੇ ਕੋਈ,
ਕਿਸੇ ਕੋਲੋਂ ਵੀ ਗੁਰੂ ਨਾਨਕ ਦੇਵ ਮਹਾਰਾਜ ਨਾ ਧਨ ਲੈਂਦੇ ਨੇ ਨਾ ਕੋਈ ਭੇਟਾ ਕਬੂਲ ਕਰਦੇ ਨੇ।
ਕਿਸੇ ਤੇ ਲੈ ਨਾ ਫੇਰੇ ਸੋਈ,
ਕਿਸੇ ਕੋਲੋਂ ਨਹੀਂ ਲੈਂਦੇ, ਸਾਰਿਆਂ ਨੂੰ ਵਾਪਸ ਕਰ ਦਿੰਦੇ ਨੇ।
ਸਵਾ ਜਾਮ ਨਿਸ ਜਾਹਿਸ਼ ਨਾਨਾ,
ਜਦੋਂ ਢਾਈ ਕ ਵੱਜਦੇ ਨੇ, ਦੋ ਢਾਈ ਦਾ ਅੰਮ੍ਰਿਤ ਵੇਲੇ ਸਮਾਂ ਹੁੰਦਾ, ਗੁਰਦੇਵ ਪਾਤਸ਼ਾਹ ਇਸ਼ਨਾਨ ਕਰ ਲੈਂਦੇ ਨੇ।
ਜਲ ਮੈਂ ਤਿਸ਼ਟੈ ਕਿਰਪਾ ਨਿਧਾਨਾ,
ਫਿਰ ਗੁਰਦੇਵ ਪਾਤਸ਼ਾਹ ਜੀ ਇਸ਼ਨਾਨ ਕਰਦੇ ਨੇ।
ਹੋਰ ਹੋਤ ਲਓ ਠਾਡੇ ਰਹੀ,
ਗੁਰਦੇਵ ਪਾਤਸ਼ਾਹ ਜੀ ਨਦੀ ਵਿਚ ਜਾ ਕੇ ਤੇ ਠੰਡੇ ਜਲ ਚ ਖੜੇ ਹੋ ਜਾਂਦੇ ਨੇ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਤੇ ਅੰਮ੍ਰਿਤ ਵੇਲਾ ਹੋਣ ਤੱਕ, ਸਵੇਰ ਭੋਰ ਹੋਣ ਤੱਕ, 7 ਵਜੇ ਤੱਕ ਉੱਥੇ ਖੜੇ ਰਹਿੰਦੇ ਨੇ।
ਕੰਠ ਸਮਾਨ ਜਾਹੇ ਜਲ ਐਹੀ,
ਕਹਿੰਦੇ ਨੇ ਬੜਾ ਠੰਡਾ ਜਲ ਹੁੰਦਾ ਨਦੀ ਦਾ।
ਲੈਣਾ ਜਾਏ ਸੰਗ ਤੇ ਕੱਲ,
ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਜਾਂਦੇ ਨੇ, ਗੁਰਦੇਵ ਆਪ ਜਾਂਦੇ ਨੇ ਤੇ ਆਪਣੇ ਨਾਲ ਫਿਰ ਭਾਈ ਲਹਿਣੇ ਨੂੰ ਲੈ ਕੇ ਜਾਂਦੇ ਨੇ।
ਸੇਵੈ ਸਤਿਗੁਰ ਚਰਨ ਰਸਾਲਾ,
ਭਾਈ ਲਹਿਣਾ ਜੀ ਰਥ ਦੇ ਵਿਚ ਭਿੱਜ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਉੱਤੇ ਸੀਸ ਨਵਾ ਕੇ ਉਹਨਾਂ ਦੀ ਸੇਵਾ ਕਰਦੇ ਨੇ।
ਸੀਤ ਅਧਕਾਈ,
ਬੜੀ ਠੰਡ ਦਾ ਮੌਸਮ ਹੈ, ਬੜਾ ਠੰਡ ਦਾ ਮਹੀਨਾ ਹੈ ਜਦੋਂ ਗੁਰਦੇਵ ਇਸ਼ਨਾਨ ਕਰਨ ਜਾਂਦੇ ਨੇ ਇਸ ਤਰ੍ਹਾਂ, ਤੇ ਭਾਈ ਲਹਿਣਾ ਨਾਲ ਜਾਂਦਾ ਹੈ।
ਇੱਕ ਦਿਨ ਪੁਨ ਬਰਖਾ ਬਰਖਾਈ,
ਇੱਕ ਦਿਨ ਐਸਾ ਆਇਆ ਕਿ ਅੰਮ੍ਰਿਤ ਵੇਲੇ ਉੱਠ ਕੇ ਗੁਰਦੇਵ ਗਏ, ਭਾਈ ਲਹਿਣਾ ਜੀ ਵੀ ਨਾਲ ਗਏ ਤੇ ਬੜਾ ਮੀਂਹ ਪਿਆ ਤੇ ਉਤਰੋ ਠੰਡ ਬੜੀ ਸੀ।
ਜਲ ਮੈਂ ਬੈਠੇ ਗੁਨੀ ਗਹੀ ਰੰਗ,
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਲ ਦੇ ਵਿਚ ਚਲੇ ਗਏ ਤੇ ਇਸ਼ਨਾਨ ਕਰਕੇ ਤੇ ਵਿਚ ਹੀ ਬਿਰਾਜਮਾਨ ਹੋ ਗਏ।
ਲਹਿਣਾ ਬੈਠੇ ਉਹ ਸਰਦਾ ਤੀਰੰਗ,
ਤੇ ਬਾਹਰ ਕਿਨਾਰੇ ਦੇ ਉੱਤੇ, ਕੰਢੇ ਦੇ ਉੱਤੇ ਭਾਈ ਲਹਿਣਾ ਜੀ ਨਦੀ ਦੇ ਕੰਢੇ ਦੇ ਉੱਤੇ ਬਿਰਾਜਮਾਨ ਸਨ, ਕੱਪੜੇ ਪਕੜ ਕੇ।
ਭਇਓ ਸੀਤ ਤੇ ਕਾਲ ਵਿਸਾਲਾ,
ਸਰੀਰ ਜਿਹੜਾ ਸੀ ਬੜੀ ਠੰਡ ਲੱਗ ਰਹੀ ਸੀ, ਬੜੀ ਠੰਡ ਦਾ ਮੌਸਮ ਸੀ ਤੇ ਬਾਹਰ ਖੜੇ ਹੋ ਕੇ ਵੀ ਭਾਈ ਲਹਿਣਾ ਜੀ ਨੂੰ ਬਹੁਤ ਠੰਡ ਲੱਗਣ ਲੱਗੀ।
ਭੀਗੇ ਚੀਰ ਨੀਰ ਦੇ ਨਾਲ,
ਸਾਰੇ ਕੱਪੜੇ ਉਹਨਾਂ ਦੇ ਠੰਡ ਦੇ ਨਾਲ, ਬਾਰਿਸ਼ ਦੇ ਨਾਲ ਭਿੱਜ ਗਏ ਤੇ ਠੰਡ ਦੇ ਨਾਲ ਕੰਬਣੀ ਛਿੜ ਪਈ।
ਸਰਦੀ ਤਬ ਲਹਿਣੋ ਤੋਂ ਵਿਆਪੀ,
ਭਾਈ ਲਹਿਣਾ ਜੀ ਨੂੰ ਬੜੀ ਠੰਡ ਲੱਗੀ, ਠੰਡ ਦੇ ਨਾਲ ਕੰਬਣ ਲੱਗ ਪਏ।
ਹਰ ਹਰ ਸੀਤ ਸੰਗ ਦੇ ਕਾਦੀ,
ਕਹਿੰਦੇ ਨੇ ਦੰਦ ਵੱਜਣ ਲੱਗ ਪਏ ਤੇ ਬਿਲਕੁਲ ਹੱਥ ਵੀ ਕੰਬਣ ਲੱਗ ਪਏ, ਸਰੀਰ ਦਾ ਅੰਗ ਅੰਗ ਕੰਬਣ ਲੱਗ ਪਿਆ।
ਦੰਦ ਜੁਟੇ ਮੁਖ ਜਾਏ ਨਾ ਬੋਲਾ,
ਦੰਦ ਜੁੜ ਗਏ ਤੇ ਮੁਖ ਚੋ ਕੋਈ ਗੱਲ ਨਹੀਂ ਨਿਕਲਦੀ, ਦੰਦੀਆਂ ਵੱਜਣ ਲੱਗ ਪਈਆਂ, ਇਤਨੀ ਠੰਡ ਲੱਗੀ।
ਪਰਿਓ ਧਰਾ ਪੁੰਨ ਹੋਏ ਅਡੋਲਾ,
ਇਤਨੀ ਕੁ ਠੰਡ ਲੱਗੀ ਜਦੋਂ ਕੋਈ ਵੀ ਚੀਜ਼ ਲਿਮਿਟ ਤੋਂ ਵੱਧ ਜਾਵੇ, ਕੋਈ ਵੀ ਤੱਤ, ਕੋਈ ਵੀ ਪ੍ਰਮਾਤਮਾ ਦੀ ਕ੍ਰਿਤ ਜਦੋਂ ਲਿਮਿਟ ਤੋਂ ਵੱਧਦੀ ਹੈ ਫਿਰ ਸਹਾਰੀ ਨਹੀਂ ਜਾ ਸਕਦੀ। ਅੱਜ ਸਾਗਰ ਲਿਮਿਟ ਦੇ ਵਿੱਚ ਹੈ, ਜੇ ਲਿਮਿਟ ਤੋਂ ਵੱਧ ਜਾਵੇ ਕੋਈ ਨਹੀਂ ਸਹਾਰ ਸਕਦਾ, ਕੋਈ ਸਾਇੰਸ ਵਿਗਿਆਨ ਨਹੀਂ ਬਚਾ ਸਕਦੀ। ਅੱਜ ਸੂਰਜ ਲਿਮਿਟ ਤੇ, ਲਿਮਿਟ ਚ ਹੈ, ਲਿਮਿਟ ਤੋਂ ਵੱਧ ਜਾਵੇ, ਆਪਣੀ ਸੀਮਾ ਪਾਰ ਕਰ ਜਾਵੇ, ਕੁਛ ਵੀ ਨਹੀਂ ਬਚੇਗਾ ਇੱਥੇ ਧਰਤੀ, ਨਹੀਂ, ਜੀਵਨ ਅਸਤ ਵਿਅਸਤ ਹੋ ਜਾਏਗਾ, ਖਤਮ ਹੋ ਜਾਏਗਾ। ਅੱਜ ਹਵਾ ਪਰਮਾਤਮਾ ਨੇ ਹੁਕਮ ਚ ਚਲਾ ਰੱਖੀ ਹੈ, ਚੱਲ ਰਹੀ ਹੈ, ਜੇ ਕਿਤੇ ਆਪਣੀ ਲਿਮਿਟ ਥੋੜੀ ਜੀ ਪਾਰ ਕਰੇ। ਇੱਕ ਵਾਰੀ ਦਿੱਲੀ ਦੇ ਵਿੱਚ ਹਵਾ ਆਈ ਸੀ, ਕਹਿੰਦੇ ਨੇ ਸਿਰਫ 2 ਮਿੰਟ ਲਈ ਵੱਡੀ ਵੱਡੀ ਬਿਲਡਿੰਗਾਂ ਵੀ ਹਿਲਾ ਕੇ ਰੱਖ ਦਿੱਤੀਆਂ ਸਨ, ਘਰ ਦੀਆਂ ਛੱਤਾਂ ਵੀ ਲਾ ਕੇ ਰੱਖ ਦਿੱਤੀਆਂ ਸਨ ਤੇ ਟਰੱਕ ਵੀ ਉਲਟਾ ਕੇ ਰੱਖ ਦਿੱਤੇ ਸਨ। ਹਰਿਆਣੇ ਚ ਵੀ ਹਨੇਰੀ ਆਈ ਸੀ ਬੜੇ ਸਾਲ ਪਹਿਲਾਂ। ਤੇ ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਹੀ ਠੰਡ ਜਦੋਂ ਵਧੀ ਹੈ ਤੇ ਸਰੀਰ ਨੇ ਸਹਾਰਿਆ ਨਹੀਂ, ਸਰੀਰ ਦੀ ਆਪਣੀ ਕਿਰਿਆ ਹੈ, ਸਰੀਰ ਲਿਮਿਟ ਦੇ ਵਿੱਚ ਹੈ, ਤੇ ਉਸੇ ਤਰ੍ਹਾਂ ਠੰਡ ਸਹਾਰੀ ਨਹੀਂ ਗਈ, ਭਾਈ ਲਹਿਣਾ ਜੀ ਧਰਤੀ ਦੇ ਉੱਤੇ ਡਿੱਗ ਪਏ।
ਮੈਂ ਸ਼ੁੱਧ ਈਖਦ ਰਹੀ ਸਰੀਰਾ,
ਕਹਿੰਦੇ ਨੇ ਆਪਣੇ ਸਰੀਰ ਦੀ ਕੋਈ ਸੁੱਧੀ ਨਹੀਂ ਰਹੀ ਕਿ ਕਿੱਥੇ ਹਾਂ ਕਿੱਥੇ ਨਹੀਂ ਹਾਂ, ਬਿਲਕੁਲ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਏ।
ਕਰ ਦੇ ਗਿਰੇ ਜੋ ਗੁਰ ਕੇ ਚੀਰਾ,
ਜਿਹੜੇ ਹੱਥ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਕੱਪੜੇ ਪਕੜੇ ਹੋਏ ਸਨ,
ਵਹਿਰ ਗੁਸਾਈ,
ਉਹ ਵੀ ਥੱਲੇ ਡਿੱਗ ਪਏ ਤੇ ਇਹ ਦੇਖ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਲ ਤੋਂ ਬਾਹਰ ਆ ਗਏ।
ਦਾਸ ਸ਼ੁੱਧ ਨਸ ਜਹ ਨਾ ਕਾਈ,
ਜਦੋਂ ਦੇਖਿਆ ਕਿ ਉਹਨਾਂ ਦਾ ਦਾਸ ਥੱਲੇ ਡਿੱਗਿਆ ਪਿਆ, ਕੋਈ ਸੁੱਧ ਬੁੱਧ ਨਹੀਂ, ਸਾਰੇ ਅੰਗ ਕੰਮ ਕਰਨਾ ਬੰਦ ਕਰ ਗਏ ਨੇ, ਠੰਡ ਦੇ ਨਾਲ ਕੰਬ ਰਿਹਾ, ਥੱਲੇ ਡਿੱਗਿਆ ਪਿਆ ਹੈ।
ਭੀਗ ਸਰੀਰ ਚੀਰ ਗਏ ਜਾ ਕੇ,
ਤੇ ਸਾਰੇ ਕੱਪੜੇ ਵੀ ਗਿੱਲੇ ਹੋਏ ਪਏ ਨੇ, ਗੁਰਦੇਵ ਦੇ ਬਸਤਰ ਵੀ ਥੱਲੇ ਡਿੱਗ ਪਏ ਨੇ, ਭਾਈ ਲਹਿਣੇ ਦੇ ਕੱਪੜੇ ਵੀ ਗਿੱਲੇ ਹੋਏ ਨੇ ਤੇ ਠੰਡ ਦੇ ਨਾਲ ਕੰਬ ਰਿਹਾ ਹੈ।
ਪਰੇ ਅਚੇਤ ਅੰਗ ਸਿੱਧ ਤਾਂ ਕੇ,
ਆਪਣੇ ਸਰੀਰ ਦੀ ਕੋਈ ਸੁੱਧੀ ਨਹੀਂ, ਕਿੱਥੇ ਹਾਂ ਕਿੱਥੇ ਨਹੀਂ।
ਪਦ ਪੰਕਜ ਤਨ ਸੋ ਪਰਸਾਇਓ,
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿਰਫ ਆਪਣੇ ਚਰਨ ਕਮਲ ਨੂੰ ਉਹਦੇ ਸ਼ਰੀਰ ਦੇ ਨਾਲ ਭਾਈ ਲੈਣੇ ਤੇ ਸ਼ਰੀਰ ਦੇ ਨਾਲ ਮੜਾ ਜਿਹਾ ਆਪਣਾ ਪੈਰ ਲਾਣਾ ਕੀਤਾ।
ਸਰਬ ਅੰਗ ਤੇ ਸੀਤ ਨਸਾਇਓ।
ਜਦੋਂ ਗੁਰਦੇਵ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਚਰਨ ਕਮਲ ਭਾਈ ਲਹਿਣਾ ਜੀ ਦੇ ਨਾਲ ਛੋਇਆ, ਉਹਦੀ ਸਾਰੀ ਠੰਡ ਦੂਰ ਹੋ ਗਈ।
ਭਾਈ ਉਸ਼ਨਤਾ ਸ਼ੁੱਧ ਹਵੈ ਆਈ।
ਸਾਰੇ ਸ਼ਰੀਰ ਦੇ ਵਿੱਚ ਗਰਮੀ ਦੌੜ ਗਈ, ਜਿਤਨੀ ਵੀ ਠੰਡ ਸੀ ਉਹ ਚਲੀ ਗਈ।
ਦੇਖ ਪਰਿਓ ਪਾਇਨ ਲਪਟਾਈ।
ਜਦੋਂ ਉੱਠਿਆ ਸੋਧ ਆਈ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨ ਪਕੜ ਲਏ।
ਪੂਜਿਓ ਦਾਸ ਤਬੇ ਜਗਨਨਾਥ।
ਗੁਰੂ ਨਾਨਕ ਦੇ ਮਹਾਰਾਜ ਜੀ ਨੇ ਫਿਰ ਭਾਈ ਲਹਿਣੇ ਨੂੰ ਪੁੱਛਣਾ ਕੀਤਾ,
ਕੌਣ ਹਾਲ ਬੀਤਿਓ ਤੁਝ ਸਾਥ,
ਤੈਨੂੰ ਕੀ ਗੱਲ ਹੋਈ ਹੈ, ਤੇਰੇ ਨਾਲ ਕੀ ਬੀਤਿਆ, ਕਿਉਂ ਡਿੱਗ ਪਿਆ ਸੈਂ।
ਬੋਲਿਓ ਲਹਿਣਾ ਦਵੈ ਕਰ ਜੋਰੀ।
ਦੋਵੇਂ ਹੱਥ ਜੋੜ ਕੇ ਭਾਈ ਲਹਿਣਾ ਜੀ ਇਹ ਇਸ ਤਰ੍ਹਾਂ ਉੱਤਰ ਦੇਣ ਲੱਗੇ,
ਸੁਣੀਏ ਪ੍ਰਭੂ ਦਸ਼ਾ ਜਸ ਮੋਰੀ।
ਗੁਰਦੇਵ ਪਾਤਸ਼ਾਹ ਜੀ ਮੇਰੇ ਨਾਲ ਤੇ ਇਸ ਤਰ੍ਹਾਂ ਹੋਇਆ,
ਬਸਰ ਭੀਜ ਪਾ ਸ਼ੀਤ ਕਨੇਰਾ।
ਗੁਰਦੇਵ ਪਾਤਸ਼ਾਹ ਜੀ ਤੁਸੀਂ ਪਾਣੀ ਦੇ ਵਿੱਚ ਪ੍ਰਭੂ ਸਮਾਧੀ ਦੇ ਵਿੱਚ ਲੀਨ ਸੋ, ਬਾਹਰ ਬੜੀ ਠੰਡ ਸੀ, ਠੰਡ ਦੇ ਨਾਲ ਮੇਰਾ ਸਰੀਰ ਕੰਬ ਰਿਹਾ ਸੀ, ਮੈਂ ਤੁਹਾਡੀ ਸੇਵਾ ਦੇ ਵਿੱਚ ਤਤਪਰ ਖੜਾ ਸਾਂ ਹੱਥ ਜੋੜ ਕੇ, ਪਰ ਇਤਨੀ ਕੁ ਠੰਡ ਸੀ ਮੇਰੇ ਕੋਲ ਸਹਾਰੀ ਨਹੀਂ ਸੀ ਜਾਂਦੀ, ਤੇ ਮੈਂ ਥੱਲੇ ਡਿੱਗ ਪਿਆ ਕੰਬਦਾ ਹੋਇਆ।
ਜੋਟੇ ਦੰਦ ਤਨ ਗਿਰ ਗਯੋ ਮੇਰਾ,
ਮੇਰੀਆਂ ਦੰਦੀਆਂ ਵੱਜਣ ਲੱਗ ਪਈਆਂ, ਮੇਰੇ ਕੋਲ ਸਰੀਰ ਸੰਭਾਲਿਆ ਨਹੀਂ ਗਿਆ, ਮੈਂ ਥੱਲੇ ਡਿੱਗ ਪਿਆ।
ਚਰਨ ਕਮਲ ਤੁਮ ਆਨ ਸੁਹਾਵਾ।
ਪਰ ਤੁਸੀਂ ਕਿਰਪਾ ਕੀਤੀ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਾਜ ਕੀਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ। ਤੁਸੀਂ ਜਾਣ ਲਿਆ ਮੇਰਾ ਦਾਸ ਔਂਕੜ ਦੇ ਵਿੱਚ ਹੈ, ਦੁੱਖ ਦੇ ਵਿੱਚ ਹੈ। ਗੁਰਦੇਵ ਪਾਤਸ਼ਾਹ ਜੀ ਜਾਣਦੇ ਨੇ ਦਾਸ ਬਣਨ ਦੀ ਲੋੜ ਹੈ। ਗੁਰਦੇਵ ਪਾਤਸ਼ਾਹ ਜੀ ਹੁਕਮ ਕਰਦੇ ਨੇ, ਜਿਸ ਦਾ ਸਾਹਿਬ ਡਾਡਾ ਹੋਏ ਜਿਸ ਨੂੰ ਮਾਰ ਨਾ ਸਕੇ ਕੋਈ, ਜਿਹਦਾ ਸਾਹਿਬ ਡਾਡਾ ਹੋਵੇ ਉਹਨੂੰ ਕੌਣ ਮਾਰ ਸਕਦਾ ਹੈ। ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ ਕਿ ਅਗਰ ਕੋਈ ਵੀ ਵਾਸ਼ਨਾ ਦੀ ਠੰਡ ਦੇ ਵਿੱਚ ਹੈ, ਤੇ ਜੇ ਗੁਰੂ ਦਾ ਸ਼ਬਦ ਵਾਹਿਗੁਰੂ ਗੁਰੂ ਮੰਤਰ ਜਾਂ ਗੁਰਬਾਣੀ ਦਾ ਪਾਠ ਭਾਵਨਾ ਦੇ ਨਾਲ ਕਰ ਲਵੇ, ਫਿਰ ਗੁਰਬਾਣੀ ਹੀ ਗੁਰੂ ਦੇ ਚਰਨਾਂ ਦੇ ਰੂਪ ਦੇ ਵਿੱਚ ਬਣ ਕੇ ਤੇ ਹਿਰਦੇ ਤੱਕ ਪਹੁੰਚਦੀ ਹੈ। ਜਿਤਨੀ ਵੀ ਠੰਡ ਵਿਕਾਰਾਂ ਦੀ ਹੈ ਉਹ ਚਲੀ ਜਾਂਦੀ ਹੈ, ਤੇ ਗਰਮੀ ਫਿਰ ਗੁਰੂ ਸ਼ਬਦ ਦੀ ਆ ਜਾਂਦੀ ਹੈ। ਉਸ ਗਰਮੀ ਨੂੰ ਫਿਰ ਕਬੀਰ ਜੀ ਨੇ ਬ੍ਰਹਮ ਅਗਨ ਗਿਆ, ਬ੍ਰਹਮ ਅਗਨ ਸਹਿਜੇ ਪਰ ਜਾਲੀ ਏਕ ਹੈ ਚੋਟ ਸਿਧਾਇਆ। ਕਹਿੰਦਾ ਮੈਂ ਬ੍ਰਹਮ ਅਗਨ ਬਾਲ ਕੇ ਅੰਦਰ ਵਿਕਾਰ ਸਾੜ ਕੇ ਸੁਆਹ ਕਰ ਦਿੱਤੇ ਨੇ, ਇੱਕ ਚੋਟ ਵਾਹਿਗੁਰੂ ਰਾਮ ਦੀ ਮਾਰੀ, ਸਾਰੇ ਦੁੱਖ ਚਲੇ ਗਏ। ਇਧਰ ਗੁਰੂ ਨਾਨਕ ਦੇਵ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਅਗਰ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਤੱਕ ਲੈ ਜਾਈਏ ਤੇ ਅੰਦਰ ਵਿਕਾਰਾਂ ਦੀ ਠੰਡ ਨਹੀਂ ਲੱਗ ਸਕਦੀ, ਤੇ ਜਿੱਥੇ ਗੁਰੂ ਦਾ ਸ਼ਬਦ ਨਹੀਂ ਫਿਰ ਉੱਥੇ ਕੰਬਣੀ ਸਦਾ ਛਿੜੀ ਰਹਿੰਦੀ ਹੈ। ਜਿਵੇਂ ਭਾਈ ਲਹਿਣਾ ਜੀ ਡਿੱਗ ਪਏ, ਵੱਡੇ ਵੱਡੇ ਫਿਰ ਜਿਹੜੇ ਸੰਸਾਰ ਚ ਚੱਲਦੇ ਨੇ ਵਿਕਾਰਾਂ ਦੀ ਠੰਡ ਦੇ ਨਾਲ ਥੱਲੇ ਡਿੱਗ ਜਾਂਦੇ ਨੇ। ਭਾਈ ਲੈਣਾ ਕਹਿਣ ਲੱਗੇ, ਗੁਰਦੇਵ ਤੁਸੀਂ ਫਿਰ ਮੇਰੇ ਸਰੀਰ ਦੀ ਸੁੱਧ ਬਖਸ਼ੀ, ਫਿਰ ਮੈਂ ਤੁਹਾਡੀ ਚਰਨ ਕਮਲਾਂ ਦੀ ਛੋਹ ਦੇ ਨਾਲ ਆਪਣੀ ਸੁਧੀ ਚਾਇਆ।
ਸਾਧਕਿਨ ਸ਼ਗਰੋ ਸੀਤ ਨਸਾਵਾ।
ਤੁਸੀਂ ਕਿਰਪਾ ਕਰਕੇ ਆਪਣੇ ਚਰਨ ਕਮਲਾਂ ਦੀ ਛੋਹ ਦੇ ਨਾਲ ਮੇਰੀ ਸਾਰੀ ਠੰਡ ਦੂਰ ਕਰ ਦਿੱਤੀ, ਮੈਨੂੰ ਗਰਮੀ ਬਖਸ਼ੀ।
ਆਪ ਸੋਚੇਤ ਪਾ ਮੋਰ ਸਰੀਰ।
ਹੁਣ ਤੇ ਮੇਰਾ ਸਰੀਰ ਬਿਲਕੁਲ ਠੀਕ ਹੋਇਆ ਗੁਰਦੇਵ ਪਾਤਸ਼ਾਹ ਜੀ, ਤੁਸੀਂ ਮੇਰੇ ਰੋਗ ਨੂੰ ਦੂਰ ਕਰ ਦਿੱਤਾ, ਕਿਰਪਾ ਕੀਤੀ, ਹੁਣ ਮੈਂ ਬਿਲਕੁਲ ਸੁਚੇਤ ਹਾਂ।
ਰਾਵਰ ਭੰਜਤ ਹੋ ਸਭ ਪੀਰਾ।
ਗੁਰਦੇਵ ਪਾਤਸ਼ਾਹ ਤੁਸੀਂ ਸਾਰੇ ਦੁੱਖ ਦੂਰ ਕਰ ਦੇਣ ਵਾਲੇ ਹੋ, ਬਸ ਤੁਹਾਡੇ ਚਰਨ ਕਮਲਾਂ ਦਾ ਆਸਰਾ ਚਾਹੀਦਾ। ਜਿਹੜੇ ਮਨੁੱਖ ਤੁਹਾਡੇ ਚਰਨਾਂ ਨੂੰ ਛੱਡ ਕੇ ਕਿਸੇ ਹੋਰ ਦੇ ਚਰਨ ਪਕੜਦੇ ਨੇ ਉਹ ਅੱਜ ਵੀ ਦੁਖੀ, ਉਹ ਕੱਲ ਵੀ ਦੁਖੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾਂ ਕਹਿੰਦੇ ਨੇ, ਸਗਲੇ ਦੁਆਰ ਕਉ ਛਾਟ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਤੇਰੇ ਹੀ ਦਾਸ ਆ ਮਹਾਰਾਜ, ਕਿ ਸਾਰੇ ਦਰਾਂ ਨੂੰ ਗਾਹ ਕੇ ਛੱਡ ਕੇ ਤੇ ਤੇਰੇ ਦਰ ਤੇ ਆਇਆ, ਹੁਣ ਭਾਵੇਂ ਸੁਖ ਦੇ ਭਾਵੇਂ ਦੁੱਖ ਦੇ। ਇੱਕ ਸੂਫੀ ਫਕੀਰ ਦੇ ਬਚਨ ਨੇ, ਉਹ ਕਹਿੰਦਾ ਪ੍ਰਮਾਤਮਾ ਮੈਂ ਤੇਰੇ ਕੋਲੋਂ ਕਦੀ ਸੁੱਖ ਦੀ ਦਾਤ ਨਹੀਂ ਮੰਗਾਂਗਾ, ਤੂੰ ਤੇਰੀ ਮੇਰੀ ਯਾਰੀ ਹੈ, ਤੂੰ ਮੈਨੂੰ ਜਿਤਨਾ ਵੀ ਦੁੱਖ ਦੇ, ਪਰ ਮੈਂ ਤੈਨੂੰ ਇੱਕ ਗੱਲ ਜ਼ਰੂਰ ਕਹਿਣਾ, ਮੈਨੂੰ ਦੁੱਖਾਂ ਦੇ ਨਾਲ ਲੜਨ ਦੀ ਤਾਕਤ ਵੀ ਦਈ, ਕਿ ਮੈਂ ਕਿਸੇ ਦੇ ਬੂਹੇ ਦੇ ਉੱਤੇ ਜਾ ਕੇ ਨਾ ਬਹਿ ਜਾਵਾਂ, ਮੈਨੂੰ ਦੁੱਖ ਆ ਗਿਆ, ਜੇ ਦੁੱਖ ਵੀ ਆਏ ਤੇ ਮੈਂ ਤੇਰੇ ਬੂਹੇ ਦੇ ਉੱਤੇ ਆਵਾਂ, ਤੇਰੇ ਅੱਗੇ ਹੀ ਅਰਦਾਸ ਕਰਾਂ, ਤੇਰੇ ਦਰ ਨੂੰ ਛੱਡ ਕੇ ਕਿਸੇ ਹੋਰ ਦੇ ਬੂਹੇ ਤੇ ਨਾ ਜਾਵਾਂ, ਰੋਵਾਂ ਪਿੱਟਾਂ ਤਕਲੀਫ ਚ ਹੋਵਾਂ, ਮੈਨੂੰ ਉਸ ਗੱਲ ਦੀ ਫਿਕਰ ਨਹੀਂ, ਪਰ ਮੇਰੇ ਦੁੱਖ ਦੇ ਕਾਰਨ ਜੇ ਮੈਂ ਕਿਸੇ ਦੀ ਹੋਰ ਦੀ ਦਹਿਲੀਜ਼ ਤੇ ਚਲਾ ਗਿਆ, ਬਾਰ ਪਰਾਇਆ ਬੈਸਣਾ ਸਾਈ ਮੁਜੈ ਨਾ ਦੇ, ਜੇ ਉਹ ਕਰ ਹੀ ਰੱਖਣਾ ਤਾਂ ਜੀਓ ਸਰੀਰੋ ਲੈ, ਜੇ ਕਿਸੇ ਹੋਰ ਦੀ ਦਹਿਲੀਜ਼ ਤੇ ਰੱਖਣਾ ਈ ਤੇ ਬਾਬਾ ਫਰੀਦ ਕਹਿੰਦੇ ਨੇ ਮੇਰੀ ਜਿੰਦ ਕੱਢ ਲਈ ਉਹਦੇ ਤੋਂ ਪਹਿਲਾਂ, ਬਾਰ ਪਰਾਇਆ ਬੈਸਣਾ ਕਿਸੇ ਹੋਰ ਦੀ ਦਹਿਲੀਜ਼ ਤੇ ਨਾ ਬਿਠਾਈ, ਆਪਣੀ ਦਹਿਲੀਜ਼ ਤੇ ਬਿਠਾਈ, ਭਾਵੇਂ ਮੈਨੂੰ ਕਿਤਨੇ ਲੋਕ ਮਾੜਾ ਕਹਿਣ ਤੇ ਭਾਵੇਂ ਮੇਰੀ ਕਿਤਨੀ ਨਿੰਦਿਆ ਹੋਵੇ, ਪਰ ਤੇਰੇ ਦਰ ਤੇ ਹੋਵੇ, ਤੇਰੇ ਦਰ ਤੋਂ ਛੁੱਟ ਹੋਰ ਕਿਸੇ ਦਰ ਤੇ ਨਾ ਹੋਵੇ। ਭਾਈ ਲੈਣਾ ਕਹਿੰਦੇ ਨੇ, ਗੁਰਦੇਵ ਜਿਹੜਾ ਤੁਹਾਡੇ ਚਰਨਾਂ ਦਾ ਸਹਾਰਾ ਤੱਕ ਲੈਂਦਾ, ਜਿਹੜਾ ਤੁਹਾਨੂੰ ਆਪਣਾ ਸਹਾਰਾ ਬਣਾ ਲੈਂਦਾ, ਫਿਰ ਤੁਸੀਂ ਉਹਦੀ ਲਾਜ ਰੱਖਦੇ ਹੋ, ਪੱਤ ਰੱਖਦੇ ਹੋ, ਉਸ ਦੀ ਪੱਤ ਇੱਥੇ ਲੋਕ ਚ ਵੀ ਤੇ ਪ੍ਰਲੋਕ ਚ ਵੀ ਉਹਦੇ ਰਾਖੇ ਹੁੰਦੇ ਹੋ।
ਹੁਣ ਬੋਲੇ ਸ੍ਰੀ ਪ੍ਰਭੂ ਕਿਰਪਾਲਾ।
ਇਹ ਬਚਨ ਪ੍ਰੇਮ ਦੇ ਨਾਲ ਭਰੇ ਹੋਏ ਸੁਣ ਕੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲਣ ਲੱਗੇ,
ਓ ਘਾਲਤ ਜੋ ਘਾਲ ਵਿਸਾਲਾ।
ਅਸੀਂ ਜਿਹੜੀ ਇਹ ਘਾਲਣਾ ਘਾਲ ਰਹੇ ਹਾਂ, ਲੈਣੇ ਆ, ਪਾਣੀ ਦੇ ਵਿੱਚ ਜਾ ਰਹੇ ਹਾਂ, ਪਰਮਾਤਮਾ ਦਾ ਜਪ ਤਪ ਭਗਤੀ ਕਰ ਰਹੇ ਹਾਂ,
ਅਨੇਕ ਪ੍ਰਕਾਰ ਜੋ ਤਪ ਕਰਨਾ,
ਇਸ ਪ੍ਰਕਾਰ ਦਾ ਜਿਹੜੀ ਅਸੀਂ ਤਪ ਕਰ ਰਹੇ ਹਾਂ, ਇਹ ਪ੍ਰਮਾਤਮਾ ਦੀ ਬੰਦਗੀ ਕਰ ਰਹੇ ਹਾਂ।
ਤਪ ਸਿਖਣੇ ਤੇ ਲਖੋ ਆਚਰਨਾ।
ਇਹ ਅਸੀਂ ਐਵੇਂ ਨਹੀਂ ਕਰ ਰਹੇ, ਇਹ ਸਾਰੇ ਦਾ ਸਾਰਾ ਆਚਰਣ ਕੰਮ ਅਸੀਂ ਆਪਣੇ ਸਿੱਖਾਂ ਦੇ ਵਾਸਤੇ ਕਰ ਰਹੇ ਹਾਂ। ਸਾਡੇ ਸਿੱਖਾਂ ਨੂੰ ਲਾਭ ਹੋਏਗਾ, ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜਨਗੇ। ਤੇ ਅੱਜ ਅਸੀਂ ਇੱਥੇ ਬੈਠੇ ਹਾਂ ਤੇ ਸਾਡੇ ਪਿਤਾ ਦੀ ਬੰਦਗੀ ਹੇਮਕੁੰਡ ਪਰਬਤ ਤੇ ਬੈਠ ਕੇ ਪਾਤਸ਼ਾਹ ਨੇ ਜਿਹੜਾ ਜਪ ਤਪ ਕੀਤਾ, ਅਸੀਂ ਉਹਦੇ ਕਾਰਨ ਹੀ ਅੱਜ ਚੱਲ ਰਹੇ ਹਾਂ। ਤੇ ਸਾਰੀ ਦੁਨੀਆਂ ਦੇ ਵਿੱਚ ਸਿੱਖ ਹੈ ਤੇ ਨਾ ਸਮਝ ਲੈਣਾ ਸਾਡੀਆਂ ਕਮਾਈਆਂ ਨੇ, ਇਹ ਤੇ ਅਸੀਂ ਗੁਰੂ ਨਾਨਕ ਸਾਹਿਬ ਦੀ ਕਮਾਈ ਖਾ ਰਹੇ ਹਾਂ, ਉਹਨਾਂ ਦੀਆਂ ਕਮਾਈਆਂ ਸਾਡੀ ਝੋਲੀ ਦੇ ਵਿੱਚ ਪਈਆਂ ਨੇ। ਇਹ ਤੇ ਦਸਮ ਪਾਤਸ਼ਾਹ ਜੀ ਦੀ ਕਮਾਈ ਜਿਹੜੀ ਅਸੀਂ ਬਾਹਰਲੇ ਮੁਲਕਾਂ ਚ ਵੀ ਤੇ ਹਿੰਦੁਸਤਾਨ ਚ ਵੀ ਬੈਠੇ ਹਾਂ, ਭਾਵੇਂ ਕੁਛ ਵੀ ਹੈ, ਇੱਕ ਸਟੈਂਡ ਚ ਅਗਰ ਅਸੀਂ ਬੈਠੇ ਹਾਂ, ਇਹ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਮਾਈ ਹੈ, ਇਹ ਸਾਡੇ ਉਦਮ ਨਹੀਂ ਹਨ, ਉਹਨਾਂ ਦੀ ਰਹਿਮਤ ਹੈ, ਉਹਨਾਂ ਦੀ ਬਖਸ਼ਿਸ਼ ਹੈ।
ਜੋ ਮੇਰੇ ਮੈਂ ਸ਼ਰਧਾ ਧਰਹੀ,
ਜੋ ਵੀ ਮੇਰੇ ਅੰਦਰ ਸ਼ਰਧਾ ਧਰੇਗਾ, ਪ੍ਰਮਾਤਮਾ ਦੇ ਨਾਮ ਦੇ ਉੱਤੇ ਭਰੋਸਾ ਰੱਖੇਗਾ,
ਮਨ ਕਰ ਸ਼ਬਦ ਕਮਾਵਨ ਕਰਹੀ,
ਮਨ ਕਰਕੇ ਗੁਰੂ ਦੇ ਸ਼ਬਦ ਨੂੰ, ਗੁਰੂ ਦੀ ਸਿੱਖੀ ਨੂੰ ਕਮਾਏਗਾ।
ਨਾਨਕ ਪੰਥੀ ਜਿਨ ਕੋ ਨਾਮ,
ਜਿਨ੍ਹਾਂ ਦਾ ਨਾਮ ਨਾਨਕ ਪੰਥੀ ਹੋਵੇਗਾ, ਭਾਵ ਨਾਨਕ ਦੇ ਪੰਥੀ, ਪੰਥ ਅਧਾਰਤ ਹੁੰਦਾ ਰਸਤਾ, ਨਾਨਕ ਦੇ ਰਸਤੇ ਦੇ ਉੱਤੇ ਚੱਲਣ ਵਾਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਿੱਖ, ਨਾਨਕ ਪੰਥੀ।
ਵਾਹਿਗੁਰੂ ਜਪ ਰਹਿਤ ਅਕਾਮ,
ਉਹ ਸਾਰੇ ਦੇ ਸਾਰੇ ਵਾਹਿਗੁਰੂ ਦਾ ਜਪ ਕਰਕੇ, ਅਗਰ ਅਕਾਮ ਤੋਂ ਭਾਵ ਹੈ ਸਿਮਰਨ ਤੇ ਕਰਨਾ, ਸੇਵਾ ਕਰਤ ਹੋਏ ਨਿਹ ਕਾਮੀ, ਜਿਸ ਕੋ ਹੋਤ ਪ੍ਰਾਪਤ ਸਵਾਮੀ। ਸੇਵਾ ਕਰ ਰਿਹਾ, ਕੋਈ ਕਾਮਨਾ ਰੱਖ ਕੇ ਕਾਮਨਾ ਪੂਰੀ ਹੋ ਜਾਏਗੀ, ਸੇਵਾ ਤੇ ਕਰ ਰਿਹਾ, ਜਪ ਤਪ ਤੇ ਕਰ ਰਿਹਾ, ਸਤਸੰਗਤ ਤੇ ਕਰ ਰਿਹਾ, ਦਾਨ ਪੁੰਨ ਤੇ ਕਰ ਰਿਹਾ, ਭਗਤੀ ਤੇ ਕਰ ਰਿਹਾ, ਪਰ ਕੋਈ ਇੱਛਾ ਨਹੀਂ। ਸੇਵਾ ਕਰਤ ਹੋਏ ਨਿਹ ਕਾਮੀ, ਕਾਮੀ ਕਾਮ ਦਾ ਅਰਥ ਹੁੰਦਾ ਹੈ ਕਾਮਨਾ, ਇੱਛਾ। ਕਾਮੀ ਦਾ ਅਰਥ ਹੁੰਦਾ ਇੱਛਾ ਕਰਨ ਵਾਲਾ, ਕਾਮੀ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨਿਹ ਕਾਮੀ, ਬਿਨਾਂ ਕਾਮਨਾ ਤੋਂ ਜਿਹੜਾ ਬੰਦਾ ਹੋਏਗਾ, ਉਹਦੀ ਝੋਲੀ ਚ ਅਸੀਂ ਕੀ ਫਲ ਪਾਵਾਂਗੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਸ ਕੋ ਹੋਤ ਪ੍ਰਾਪਤ ਸਵਾਮੀ, ਉਹਨੂੰ ਫਿਰ ਬ੍ਰਹਮ ਪ੍ਰਗਟ ਹੋ ਜਾਏਗਾ, ਉਹਨੂੰ ਪ੍ਰਮਾਤਮਾ ਮਿਲ ਜਾਏਗਾ। ਹੁਣ ਇਹ ਅਸੀਂ ਚੁਣਨਾ ਹੈ ਕਿ ਅਸੀਂ ਸੇਵਾ ਕਰਕੇ ਸੰਸਾਰ ਦੇ ਪਦਾਰਥ ਮੰਗਣੇ ਨੇ, ਜਾਂ ਅਸੀਂ ਸੇਵਾ ਕਰਕੇ ਮਨ ਨੂੰ ਪਦਾਰਥਾਂ ਤੋਂ ਇੱਕ ਪਾਸੇ ਰੱਖ ਕੇ ਤੇ ਗੁਰੂ ਨਾਨਕ ਸਾਹਿਬ ਦਾ ਪਿਆਰ ਮੰਗਣਾ, ਰਾਜ ਮੰਗਣਾ, ਜਾਂ ਮੁਕਤੀ ਮੰਗਣੀ ਹੈ, ਜਾਂ ਫਿਰ ਦੋਵਿਆਂ ਨੂੰ ਠੋਕਰ ਮਾਰ ਕੇ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ, ਜਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਮੰਗਣਾ, ਇਹ ਹੁਣ ਸਾਡੇ ਦੇ ਉੱਤੇ ਡਿਪੈਂਡ ਹੈ। ਜੇ ਪਦਾਰਥ ਮੰਗਾਂਗੇ ਤੇ ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ, ਉਹ ਤੇ ਦਾਤਾ ਦਈ ਜਾਏਗਾ, ਜੋ ਵੀ ਮੰਗਿਆ ਉਹ ਹੀ ਮਿਲਿਆ। ਜੇ ਅੱਜ ਦੁਨੀਆਂ ਚ ਜੋ ਵੀ ਸਾਡੀ ਝੋਲੀ ਚ ਹੈ, ਇੱਕ ਗੱਲ ਯਾਦ ਰੱਖਣਾ, ਕਦੀ ਨਾ ਕਦੀ ਮੰਗਿਆ ਤਾਂ ਮਿਲਿਆ। ਪੁੱਤਰ ਮੰਗੇ ਪਿਤਾ ਸਮਾਂ ਆਉਣ ਤੇ ਦਿੰਦਾ, ਜਰੂਰ ਦਿੰਦਾ, ਪਰ ਸਮਾਂ ਆਉਣ ਤੇ। ਜੇ ਅੱਜ ਕੁਛ ਝੋਲੀ ਚ ਇੱਥੇ ਮਿਲਿਆ, ਕਦੀ ਨਾ ਕਦੀ ਗੁਰੂ ਕੋਲੋਂ ਮੰਗਿਆ, ਤੇ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਤੇ ਜੇ ਕਿਸੇ ਦਿਨ ਬੱਚੇ ਦੀ ਮੰਗ ਮਿਟ ਜਾਵੇ, ਆਪਣਾ ਹੀ ਪੁੱਤਰ ਹੋਵੇ, ਇੱਕ ਪੁੱਤਰ ਮੰਗੀ ਜਾ ਰਿਹਾ, ਪਿਤਾ ਉਹਨੂੰ ਵੀ ਦਿੰਦਾ, ਪਰ ਇੱਕ ਪੁੱਤਰ ਨੇ ਕਦੀ ਪਿਤਾ ਅੱਗੇ ਮੰਗ ਨਹੀਂ ਕੀਤੀ, ਹੱਥ ਜੋੜ ਕੇ ਖੜਾ, ਪਿਤਾ ਦੇ ਹੁਕਮ ਚ ਹੈ, ਫਿਰ ਪਿਤਾ ਨੂੰ ਵੱਧ ਦਿੰਦਾ, ਕਿਉਂ ਮੇਰੇ ਪੁੱਤਰ ਨੇ ਕਦੀ ਮੰਗਿਆ ਨਹੀਂ। ਗੁਰਦੇਵ ਕਹਿੰਦੇ ਨੇ ਸੇਵਾ ਕਰਕੇ ਜੇ ਮੰਗਣਾ ਹੀ, ਮੰਗ ਪੂਰੀ ਹੋ ਜਾਏਗੀ, ਠੀਕ ਹੈ, ਪਰ ਜੇ ਤੂੰ ਘਮੇਰ ਸੁਖ, ਪਰਮ ਸੁਖ ਉਹ ਨਹੀਂ ਮਿਲੇਗਾ। ਜੋ ਸੁਖ ਕੋ ਚਾਹੈ ਸਦਾ ਸਰਣ ਰਾਮ ਕੀ ਲੇਹ। ਗੁਰਦੇਵ ਤਾਂ ਦੋਵੇਂ ਮਾਰਗ ਦੱਸ ਰਹੇ ਨੇ, ਪਦਾਰਥ ਦਾ ਵੀ ਤੇ ਪਰਮਾਤਮਾ ਦਾ ਵੀ। ਪਦਾਰਥ ਦੇ ਮਾਰਗ ਤੇ ਚੱਲਾਂਗੇ, ਪਦਾਰਥ ਮੰਗਾਂਗੇ, ਪਦਾਰਥ ਝੋਲੀ ਚ ਪੈ ਜਾਣਗੇ, ਤੇ ਜੇ ਪਰਮਾਤਮਾ ਦੀ ਮੰਗ ਬਣ ਗਈ, ਤੇ ਜੇ ਪਰਮਾਤਮਾ ਦੀ ਮੰਗ ਵੀ ਮਿਟ ਗਈ, ਇੱਕ ਪਾਸੇ ਹੋ ਗਈ, ਇੱਕ ਅਵਸਥਾ ਬਣ ਗਈ ਹੈ, ਫਿਰ ਸਾਰੀਆਂ ਹੀ ਮੰਗਾਂ ਚਲੀ ਜਾਂਦੀਆਂ ਨੇ, ਫਿਰ ਇੱਕੋ ਹੀ ਰਹਿੰਦਾ, ਪਿਆਰ, ਪ੍ਰੇਮ। ਪ੍ਰੇਮ ਚ ਮੰਗ ਨਹੀਂ ਹੁੰਦੀ, ਜਿੱਥੇ ਵੀ ਪ੍ਰੇਮ ਹੋਏਗਾ ਮੰਗ ਖਤਮ ਹੋ ਜਾਏਗੀ, ਜਿੱਥੇ ਮੰਗ ਹੈ ਉੱਥੇ ਪ੍ਰੇਮ ਹੋ ਹੀ ਨਹੀਂ ਸਕਦਾ। ਤੇ ਗੁਰਦੇਵ ਪਾਤਸ਼ਾਹ ਫਿਰ ਕਹਿੰਦੇ ਨੇ ਤੇ ਜੋ ਵੀ ਅਸੀਂ ਕਰ ਰਹੇ ਹਾਂ ਆਪਣੇ ਸਿੱਖਾਂ ਵਾਸਤੇ, ਤੇ ਜਿਹੜੇ ਸਿੱਖ ਵਾਹਿਗੁਰੂ ਜਪਣਗੇ ਪਰ ਅਕਾਮੀ ਕਾਮਨਾ ਤੋਂ ਰਹਿਤ,
ਸੋ ਜਮ ਕੋ ਨ ਦੇਖਣ ਪੈ,
ਉਹਨਾਂ ਦਾ ਅਸੀਂ ਜਨਮ ਮਰਨ ਕੱਟ ਦੇਵਾਂਗੇ, ਇਸ ਸੰਸਾਰ ਤੋਂ ਪਾਰ ਭੌਜਲ ਤੋਂ ਪਾਰ ਕਰ ਦੇਵਾਂਗੇ।
ਸੁਖ ਸੋ ਗਤ ਪ੍ਰਾਪਤ ਤਿਨ ਹਵੈ ਹੈ,
ਉਹਨਾਂ ਨੂੰ ਗਤੀ ਪ੍ਰਾਪਤ ਹੋਏਗੀ, ਮੁਕਤੀ ਪ੍ਰਾਪਤ ਹੋਏਗੀ, ਪ੍ਰਮਾਤਮਾ ਦੇ ਵਿੱਚ ਲੀਨ ਹੋ ਜਾਣਗੇ। ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਪਰ ਜਿਹੜੇ ਅਕਾਮੀ ਕਾਮਨਾ ਸੰਸਾਰ ਦੇ ਵਿੱਚ ਜਨਮ ਕਰਵਾਉਂਦੀ ਹੈ, ਸਕਾਮੀ ਜਨਮ ਚਾਹੁੰਦਾ, ਉਹ ਗੱਲ ਵੱਖਰੀ ਹੈ, ਭਗਤ ਦਾ ਜਨਮ ਹੋ ਜਾਵੇ। ਇਸ ਗੱਲ ਨੂੰ ਕਬੀਰ ਦੱਸਦੇ ਨੇ, ਸਾਡੇ ਮਨ ਚ ਕੋਈ ਕਾਮਨਾ ਰਹਿ ਗਈ ਹੈ, ਵਾਸ਼ਨਾ ਰਹਿ ਗਈ ਹੈ, ਜਨਮ ਹੋਏਗਾ। ਜਦੋਂ ਤੱਕ ਕਾਮਨਾ ਹੈ ਉਦੋਂ ਤੱਕ ਜਨਮ ਹੈ, ਕਿਉਂਕਿ ਕਾਮਨਾ ਸੰਸਾਰ ਦੀ ਹੁੰਦੀ ਹੈ, ਇੱਛਾ ਸੰਸਾਰ ਦੀ ਹੁੰਦੀ ਹੈ। ਪਰਮਾਤਮਾ ਦੇ ਨਾਲ ਜਦੋਂ ਵੀ ਕੋਈ ਜੁੜਿਆ, ਉਹਦੀ ਇੱਛਾਵਾਂ ਖਤਮ ਹੋ ਜਾਂਦੀਆਂ ਨੇ, ਮਰ ਜਾਂਦੀਆਂ ਨੇ। ਜਿਤਨੀਆਂ ਵੀ ਕਾਮਨਾਵਾਂ ਹੁੰਦੀਆਂ ਨੇ ਉਹ ਸੰਸਾਰ ਦੀਆਂ ਹੁੰਦੀਆਂ ਨੇ। ਅਗਰ ਕਿਸੇ ਅੰਦਰ ਕੋਈ ਕਾਮਨਾ ਚੱਲ ਰਹੀ ਹੈ ਤੇ ਉਹ ਸੰਸਾਰ ਦੀ ਹੈ, ਜਨਮ ਮਿਲੇਗਾ। ਇਸ ਗੱਲ ਨੂੰ ਕਬੀਰ ਕਹਿੰਦੇ ਨੇ, ਪੁਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ। ਪੁਰਬਲੇ ਜਨਮਾਂ ਚ ਵੀ ਤੇ ਭਗਤੀ ਕੀਤੀ, ਬੜੀ ਕੀਤੀ, ਇਤਨੀ ਕੀਤੀ ਕਰ ਕਰਕੇ ਪ੍ਰਮਾਤਮਾ, ਫਿਰ ਵੀ ਕੋਈ ਨਾ ਕੋਈ ਕਾਮਨਾ ਇੱਛਾ ਵਾਸ਼ਨਾ ਅੰਦਰ ਰਹਿ ਗਈ, ਜਨਮ ਹੋ ਗਿਆ। ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ। ਹੁਣ ਨਾ ਰੱਖੀ ਕੋਈ ਕਾਮਨਾ, ਹੁਣ ਹੋਰ ਜਨਮ ਨਹੀਂ ਲੈ ਸਕਦੇ, ਹੁਣ ਬਖਸ਼ ਲਈ, ਕਾਮਨਾਵਾਂ ਦਾ ਅੰਤ ਕਰੀ, ਅਸੀਂ ਕਾਮਨਾਵਾਂ ਦੇ ਮਾਲਕ ਬਣ ਕੇ ਜੀਏ, ਕਾਮਨਾਵਾਂ ਦੇ ਅਧੀਨ ਜ਼ਿੰਦਗੀ ਬਤੀਤ ਨਾ ਕਰੀਏ। ਗੁਰਦੇਵ ਕਹਿੰਦੇ ਨੇ ਫਿਰ ਉਹ ਗਤੀ ਪਾਣਗੇ, ਮੁਕਤੀ ਪਾਣਗੇ, ਪਰਮਾਤਮਾ ਚ ਲੀਨ ਹੋ ਜਾਣਗੇ। ਜਿਹੜੇ ਸਿੱਖ, ਜਿਹੜੇ ਭਗਤ, ਜਿਹੜੇ ਸੰਤ ਮਹਾਪੁਰਸ਼ ਪ੍ਰਭੂ ਪਿਆਰੇ, ਸਕਾਮੀ ਨਹੀਂ ਅਕਾਮੀ ਹੋਣਗੇ ਤੇ ਜਪ ਕਰਨਗੇ।
ਕਮਲ ਬਦਨ ਤੇ ਕਹਿ ਅਸ ਬਾਨੀ,
ਇਸ ਤਰ੍ਹਾਂ ਦੇ ਬਚਨ ਉਚਾਰ ਕੇ ਆਪਣੇ ਕਮਲ ਵਰਗੇ ਮੁਖ ਤੋਂ ਮੁਖਾਰ ਬਿੰਦੋ ਗੁਰਦੇਵ ਪਾਤਸ਼ਾਹ ਜੀ।
ਗੁਣਪੁਰ ਮੈਂ ਆਏ ਗੁਣ ਖਾਨੀ,
ਗੁਰਦੇਵ ਪਾਤਸ਼ਾਹ ਜੀ ਫਿਰ ਨਗਰ ਦੇ ਵਿੱਚ ਆ ਗਏ, ਉਸ ਨਹਿਰ ਦੇ ਉੱਤੋਂ ਚੱਲ ਕੇ ਫਿਰ ਕਰਤਾਰਪੁਰ ਨਗਰ ਵਿਖੇ ਆ ਗਏ।
ਬੈਠਤ ਭੇ ਧਰਮ ਸਾਲ ਮਜਾਰੀ,
ਫਿਰ ਗੁਰਦੇਵ ਪਾਤਸ਼ਾਹ ਜੀ ਧਰਮਸ਼ਾਲਾ ਦੇ ਵਿੱਚ ਬਿਰਾਜਮਾਨ ਹੋ ਗਏ।
ਸੰਗਤ ਆਵੇ ਕਰੇ ਜੁਹਾਰੀ,
ਜਿਤਨੀ ਵੀ ਸੰਗਤ ਆਉਂਦੀ ਸੀ ਹੱਥ ਜੋੜ ਕੇ ਗੁਰਦੇਵ ਪਾਤਸ਼ਾਹ ਜੀ ਦੇ ਉੱਤੇ ਚਰਨ ਕਮਲਾ ਦੇ ਉੱਤੇ ਨਮਸਕਾਰ ਕਰਨ ਲੱਗੀ।
ਕਰਨ ਲੱਗੇ ਤਪ ਕਰੂਰ ਬਡੇਰਾ,
ਫਿਰ ਗੁਰਦੇਵ ਪਾਤਸ਼ਾਹ ਜੀ ਇੱਕ ਹੋਰ ਬੜਾ ਵੱਡਾ ਤਪ, ਭਾਰੀ ਤਪ ਕਰਨ ਲੱਗੇ ਸੰਗਤਾਂ ਦੇ ਉਧਾਰ ਲਈ।
ਮੁਰਗੇ ਨਿਕਟ ਨੀਕ ਥਲ ਹੇਰਾ,
ਗੁਰਦੇਵ ਪਾਤਸ਼ਾਹ ਜੀ ਨੇ ਕਰਤਾਰਪੁਰ ਵਿਖੇ ਇੱਕ ਬੜਾ ਸੁੰਦਰ ਅਸਥਾਨ ਦੇਖ ਲਿਆ, ਇੱਕ ਜਗ੍ਹਾ ਦੇਖੀ,
ਤਾਂ ਇੱਕ ਕੁਟੀ ਨਿਰਾਲੀ,
ਉੱਥੇ ਗੁਰਦੇਵ ਪਾਤਸ਼ਾਹ ਜੀ ਨੇ ਇੱਕ ਬੜੀ ਸੁੰਦਰ ਕੁਟੀਆ ਬਣਾ ਲਈ।
ਰੋਰਨ ਸੇਜ ਡਸਾਏ ਦੁਖਾਲੀ,
ਉਹਦੇ ਅੰਦਰ ਇੱਕ ਰੋੜਿਆਂ ਦੀ ਸੇਜ ਬਣਾ ਲਈ, ਇੱਟੇ ਇਕੱਠੇ ਕਰਕੇ, ਪੱਥਰ ਕੰਕਰ ਇਕੱਠੇ ਕਰਕੇ ਉਹ ਵਿਛਾ ਲਏ ਤੇ ਆਪਣੇ ਸੋਣ ਦੀ ਉਹ ਜਗ੍ਹਾ ਬਣਾਈ।
ਨਿਜ ਸਰੀਰ ਕੇ ਸਮ ਮਨਵਾਈ,
ਆਪਣੇ ਸਰੀਰ ਦੇ ਬਰਾਬਰ, ਜਿਤਨੇ ਉਹਨਾਂ ਦਾ ਸਰੀਰ ਸੀ ਉਹਦੇ ਬਰਾਬਰ ਇੱਕ ਸੇਜ ਵਿਛਵਾ ਲਈ।
ਆਏ ਸੇ ਸਿਉ ਨਹਿ ਜਹਾਂ ਰਹਾਈ,
ਗੁਰਦੇਵ ਪਾਤਸ਼ਾਹ ਜੀ ਉੱਥੇ ਹੀ ਰਹਿਣ ਲੱਗੇ, ਹੋਰ ਕਿਤੇ ਨਹੀਂ ਸਨ ਜਾਂਦੇ।
ਓਡੇ ਬੈਠੇ ਰਹੇ ਤੇ ਮਾਹੀ,
ਜਾਂ ਉਸ ਸੇਜ ਦੇ ਉੱਤੇ ਲੰਮੇ ਪਏ ਰਹਿੰਦੇ ਸਨ, ਜਾਂ ਫਿਰ ਬੈਠ ਜਾਂਦੇ ਸਨ ਇੱਟਿਆਂ ਦੀ ਸੇਜਾਂ ਤੇ।
ਕਰਨ ਇਸ਼ਨਾਨ ਸਮੇਂ ਦੋਇ ਜਾਹੀ,
ਸਿਰਫ ਇਸ਼ਨਾਨ ਕਰਨ ਦੇ ਵੇਲੇ, ਅੰਮ੍ਰਿਤ ਵੇਲੇ ਤੇ ਸੰਧਿਆ ਸਮੇਂ ਇਸ਼ਨਾਨ ਕਰਨ ਜਾਂਦੇ ਸਨ।
ਨਰ ਆਏ ਬਿਸਾਲਾ,
ਬੇਅੰਤ ਸੰਗਤਾਂ ਆ ਕੇ ਗੁਰਦੇਵ ਦੇ ਦਰਸ਼ਨ ਕਰਦੀਆਂ ਸਨ।
ਦਰਸ ਬਿਲੋਕ ਧਰੇ ਪਦ ਪਾਲਾ,
ਦਰਸ਼ਨ ਕਰਕੇ ਤੇ ਆਪਣਾ ਮੱਥਾ ਗੁਰਦੇਵ ਦੇ ਚਰਨਾਂ ਦੇ ਉੱਤੇ ਰੱਖਦੇ ਸਨ।
ਹਰੇ ਕਾਮਨਾ ਹਿਰਦੇ ਜੋਈ,
ਜੋ ਵੀ ਇੱਛਾ ਸ਼ੁਭ ਮਨੋਕਾਮਨਾ ਹੁੰਦੀ ਸੀ ਉਸ ਨੂੰ ਪੂਰਨ ਕਰਦੇ ਸਨ।
ਪੂਰਨ ਹੋਏ ਸਰਬ ਕੀ ਸੋਈ,
ਸਾਰਿਆਂ ਦੀਆਂ ਮਨੋਕਾਮਨਾਵਾਂ ਸੰਪੂਰਨ ਕਰਦੇ ਸਨ।
ਜੁਗਲ ਕਾਲ ਪਲ ਬਨੇ ਆਹਾਰਾ,
ਦੋ ਸਮੇਂ ਫਿਰ ਭੋਜਨ ਤਿਆਰ ਹੁੰਦਾ ਸੀ।
ਅੱਜ ਵੈ ਰੁਚ ਅਨੁਸਾਰ ਅਪਾਰਾ,
ਗੁਰਦੇਵ ਪਾਤਸ਼ਾਹ ਸਾਰੀ ਸੰਗਤ ਆਪਣੀ ਰੁਚੀ ਦੇ ਅਨੁਸਾਰ ਭੋਜਨ ਛਕਦੀ ਸੀ।
ਬਹੁਤ ਰਸੋਈਏ ਦੇਗ ਕਰੇਈ,
ਇਸ ਤਰ੍ਹਾਂ ਬਹੁਤ ਜਿਆਦਾ ਦੇਗ ਲੰਗਰ ਦੀ ਤਿਆਰ ਹੁੰਦੀ ਸੀ।
ਜਿਤਕ ਅੰਨ ਚਾਹੇ ਤੇਤਕ ਲਈ,
ਜਿਤਨਾ ਵੀ ਅੰਨ ਚਾਹੀਦਾ ਸੀ ਲਾਂਗਰੀਆਂ ਨੂੰ, ਉਹ ਅੰਨ ਰਸਦਾ ਲੈ ਲੈਂਦੇ ਸਨ, ਫਿਰ ਆ ਕੇ ਸੰਗਤ ਦੇ ਵਿੱਚ ਬਣਾਉਂਦੇ ਸਨ।
ਨੇਕੀ ਰੀਤ ਸੁਧਾਰ ਬਣਾਵੇ,
ਬੜੇ ਢੰਗ ਦੇ ਨਾਲ ਫਿਰ ਭੋਜਨ ਬਣਦਾ ਸੀ।
ਜਿਨ ਤੇ ਸਵਾਦ ਮਹਾ ਸ਼ੁਭ ਆਵੇ,
ਉਹਦੇ ਨਾਲ ਫਿਰ ਮਹਾਨ ਸਵਾਦੀ ਭੋਜਨ ਬਣਦਾ ਸੀ, ਸੰਗਤਾਂ ਛਕਦੀਆਂ ਸਨ।
ਸਰਬ ਤਿਆਰ ਹੋਵੇ ਭੋਜਨ ਜਬ ਹੀ,
ਜਦੋਂ ਸਾਰਾ ਭੋਜਨ ਤਿਆਰ ਹੋ ਜਾਂਦਾ ਸੀ, ਰਸੋਈਏ ਲਾਂਗਰੀ ਭੋਜਨ ਨੂੰ ਤਿਆਰ ਕਰ ਲੈਂਦੇ ਸਨ।
ਜਾਏ ਰਸੋਈਆ ਗੁਰ ਟਿਕ ਤਬ ਹੀ,
ਫਿਰ ਰਸੋਈਆ ਗੁਰਦੇਵ ਪਾਤਸ਼ਾਹ ਜੀ ਦੇ ਕੋਲ ਲਾਂਗਰੀ ਚਲਾ ਜਾਂਦਾ ਸੀ।
ਆਸ ਬੰਦ ਹੋਵੇ ਠਾਂਡੋ ਕਰਹੀ,
ਦੋਵੇਂ ਹੱਥ ਜੋੜ ਕੇ ਫਿਰ ਬੇਨਤੀ ਕਰਦਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲਾ ਉੱਪਰ।
ਨਿਜ ਮੁਖ ਤੇ ਕੋ ਬਚਨ ਨਾ ਕਹੀ,
ਆਪਣੇ ਮੁਖਾਰ ਬਿੰਦ ਤੋਂ ਕੋਈ ਬਚਨ ਨਹੀਂ ਸੀ ਕਹਿੰਦਾ।
ਬੀਤਾ ਕਿਤਕ ਕਾਲ ਅਸ ਤਾਹੀ,
ਕੁਛ ਸਮਾਂ ਜਦੋਂ ਬੀਤ ਜਾਂਦਾ ਸੀ। ਇਹ ਵੀ ਇੱਕ ਜੁਗਤੀ ਹੈ, ਮਹਾਂਪੁਰਸ਼ ਸੰਤ ਨੂੰ ਕਦੀ ਵੀ ਮਿਲਣ ਜਾਈਏ, ਕਿਸੇ ਵੀ ਮਹਾਂਪੁਰਸ਼ ਕੋਲ ਜਾਈਏ, ਕਦੀ ਵੀ ਅਗਰ ਉਹ ਵਿਸਰਾਮ ਕਰ ਰਹੇ ਨੇ, ਸੋ ਰਹੇ ਨੇ, ਕਦੀ ਵੀ ਉਹਨਾਂ ਨੂੰ ਉਠਾਓ ਨਾ। ਕਦੀ ਵੀ ਅਗਰ ਸਮੇਂ ਨੂੰ ਉਡੀਕੋ, ਜਦੋਂ ਉੱਠਦੇ ਨੇ ਉਦੋਂ ਉਹਨਾਂ ਦੇ ਕੋਲ ਜਾਈਏ। ਉਹ ਰਸੋਈਆ ਚਲਾ ਜਾਂਦਾ ਸੀ ਪਰ ਦੇਖਦਾ ਸੀ ਕਿ ਗੁਰਦੇਵ ਪਾਤਸ਼ਾਹ ਸਮਾਧੀ ਦੇ ਵਿੱਚ ਨੇ ਜਾਂ ਫਿਰ ਜੇ ਵਿਸਰਾਮ ਕਰ ਰਹੇ ਨੇ, ਕਦੀ ਬੂਹਾ ਨਹੀਂ ਸੀ ਖੜਕਾਉਂਦਾ ਕਿ ਹੁਣ ਗੁਰਦੇਵ ਪਾਤਸ਼ਾਹ ਜੀ ਨੂੰ ਉਠਾ ਦਵਾਂ। ਇਹੋ ਜੀ ਤੋਹੀਨ ਕਦੇ ਨਹੀਂ ਕਰਨੀ। ਹੱਥ ਜੋੜ ਕੇ ਤੇ ਗੁਰਦੇਵ ਪਾਤਸ਼ਾਹ ਜੀ ਦੇ ਅੱਗੇ ਖੜਾ ਰਹਿੰਦਾ ਸੀ।
ਜਬ ਲੋ ਪ੍ਰਭੂ ਬੇਲੋ ਕਹਿ ਨਾਹੀ,
ਜਦੋਂ ਤੱਕ ਗੁਰੂ ਨਾਨਕ ਦੇਵ ਮਹਾਰਾਜ ਆਪ ਨਾ ਦੇਖ ਲੈਣ ਕਿ ਸ਼ਿਸ਼ ਆ ਗਿਆ ਹੈ, ਰਸੋਈਆ ਆ ਗਿਆ, ਸੇਵਕ ਆ ਗਿਆ ਹੈ।
ਸਹਿਜ ਸੁਭਾਏ ਦ੍ਰਿਸ਼ਟ ਗੁਰ ਪਰਹੀ,
ਜਦੋਂ ਸਹਿਜ ਸੁਭਾਏ ਗੁਰਦੇਵ ਨੇਤਰ ਖੋਲਦੇ ਸਨ ਤੇ ਉਹਨਾਂ ਦੀ ਦ੍ਰਿਸ਼ਟੀ ਜਦੋਂ ਰਸੋਈਏ ਤੇ ਲਾਂਗਰੀ ਤੇ ਪੈਂਦੀ ਸੀ।
ਪ੍ਰਸੰਗ ਅਸ ਬਚਨ ਉਚਰਹੀ,
ਫਿਰ ਗੁਰਦੇਵ ਪਾਤਸ਼ਾਹ ਰਸੋਈਏ ਦੇ ਨਾਲ ਬਚਨ ਕਰਦੇ ਸਨ।
ਭੋਜਨ ਭਇਓ ਤਿਆਰੀ,
ਕੀ ਭੋਜਨ ਤਿਆਰ ਹੋ ਗਿਆ ਹੈ।
ਆਇਆ ਕਾਰਨ ਕਰੋ ਕਹੋ ਉਚਾਰੀ,
ਸਾਨੂੰ ਦੱਸ ਤੂੰ ਸਾਨੂੰ ਸੱਦਣ ਵਾਸਤੇ ਆਇਆ ਹੈ।
ਸ੍ਰੀ ਪ੍ਰਭ ਤੁਮਰੀ ਕਰੁਣਾ ਕਰਕੇ,
ਫਿਰ ਕਹਿਣ ਲੱਗਦਾ ਸੀ ਲਾਂਗਰੀ ਗੁਰਦੇਵ ਪਾਤਸ਼ਾਹ ਜੀ, ਤੁਹਾਡੀ ਕਿਰਪਾ ਦਇਆ ਦੇ ਨਾਲ
ਭਇਓ ਆਹਾਰ ਤਿਆਰ ਸੁਧਰ ਕੇ,
ਸਾਰਾ ਭੋਜਨ ਤਿਆਰ ਹੋ ਚੁੱਕਿਆ ਹੈ।
ਸਭ ਦੇ ਸੰਗ ਜਾਏ ਜਗ ਸਾਈ,
ਗੁਰਦੇਵ ਪਾਤਸ਼ਾਹ ਜੀ ਜੇ ਤੁਸੀਂ ਨਾਲ ਚੱਲੋ,
ਰੋਜ਼ ਅਨੁਸਾਰ ਸੋ ਭੋਜਨ ਖਾਈ।
ਫਿਰ ਗੁਰਦੇਵ ਪਾਤਸ਼ਾਹ ਜੀ ਨਾਲ ਚੱਲਦੇ ਸਨ, ਆਪਣੀ ਰੁਚੀ ਦੇ ਅਨੁਸਾਰ ਪ੍ਰਸ਼ਾਦਾ ਛਕਦੇ ਸਨ। ਅੱਜ ਅਸੀਂ ਸ੍ਰੀ ਸਾਹਿਬ ਦੇ ਨਾਲ ਭੋਗ ਲਵਾਨੇ ਆ, ਜਦੋਂ ਗੁਰਦੇਵ ਪਾਤਸ਼ਾਹ ਸਰਗੁਣ ਸਰੀਰਾਂ ਦੇ ਵਿੱਚ ਸਨ ਤੇ ਫਿਰ ਆਪ ਭੋਗ ਲਾਂਦੇ ਸਨ। ਪਰ ਬੜੀ ਜੁਗਤੀ ਹੈ, ਜੋ ਕਦੀ ਸੰਪਰਦਾ ਦੇ ਵਿੱਚ ਅਗਰ ਕੋਈ ਰਿਹਾ ਹੋਵੇ, ਭਾਵੇਂ ਉਹ ਕਿਸੇ ਮਹਾਂਪੁਰਸ਼ ਦੇ ਕੋਲ ਰਿਹਾ ਹੋਵੇ, ਜਿਹੜੇ ਨਿੰਦਿਆ ਕਰਦੇ ਨੇ ਨਾ ਮਹਾਂਪੁਰਸ਼ਾਂ ਦੀ, ਉਹਨਾਂ ਨੂੰ ਕੁਛ ਨਹੀਂ ਪਤਾ। ਕਦੀ ਸੰਪਰਦਾ ਦੇ ਵਿੱਚ ਰਹਿ ਕੇ ਤੇ ਕੋਲ ਜਾ ਕੇ ਜਦੋਂ ਮਹਾਂਪੁਰਸ਼ ਦਾ ਕਿਸੇ ਦਾ ਜੀਵਨ ਹੋਵੇ, ਪਤਾ ਲੱਗਦਾ ਕਿ ਕਦੋਂ ਗੱਲ ਕਰਨੀ ਹੈ, ਕਦੋਂ ਗੱਲ ਨਹੀਂ ਕਰਨੀ, ਕਿਹੜਾ ਸਮਾਂ ਹੈ ਵਿਚਾਰਨਾ ਹੈ, ਕਦੋਂ ਕਿਹੜਾ ਪੈਰਾ ਗਜਾਣਾ, ਇਹ ਗੱਲਾਂ ਮਹਾਂਪੁਰਸ਼ਾਂ ਦੇ ਕੋਲੋਂ ਹੀ ਪਤਾ ਲੱਗਦੀਆਂ ਨੇ। ਉਹਨਾਂ ਦੇ ਕੋਲ ਜਾ ਕੇ ਅਗਰ ਮਹਾਂਪੁਰਸ਼ ਬਿਰਾਜਮਾਨ ਨੇ, ਕਦੀ ਨਹੀਂ ਠਾਂਦਾ ਸੇਵਕ, ਜਿਹੜਾ ਸਿਆਣਾ ਹੈ, ਸੂਝਵਾਨ ਹੈ, ਉਹ ਦੇਖ ਲੈਂਦਾ ਨਹੀਂ ਮਹਾਂਪੁਰਸ਼ ਵਿਸਰਾਮ ਕਰ ਰਹੇ ਨੇ, ਕਦੀ ਵੀ ਨਹੀਂ ਉਠਾਣਾ। ਇਥੋਂ ਤੱਕ ਮੈਂ ਦੇਖਿਆ ਕਿ ਅਗਰ ਉਸਤਾਦ ਸੋ ਰਿਹਾ ਹੈ, ਮਹਾਂਪੁਰਸ਼ ਸੋ ਰਹੇ ਨੇ, ਤੇ ਜੋ ਭਾਵਨਾ ਵਾਲੇ ਸ਼ਗਿਰਦ ਆਪਣੇ ਜੋੜੇ ਵੀ ਲਾ ਦਿੰਦੇ ਨੇ, ਕਿਤੇ ਖੜਕੇ ਨਾਲ ਉਸਤਾਦ ਉੱਠ ਨਾ ਜਾਵੇ, ਇਹ ਭਾਵਨਾ ਹੈ। ਇਹੀ ਤੇ ਭਾਵਨਾ ਗੁਰਦੇਵ ਪਾਤਸ਼ਾਹ ਜੀ ਨੇ ਲਹਿਣਾ ਜੀ ਨੂੰ ਸਿਖਾਈ ਸੀ ਕਿ ਇੱਕਦਮ ਪੂਰੇ ਹੋ ਜਾਣਾ। ਬਾਬਾ ਬਿਧੀ ਚੰਦ ਜੀ ਵਰਗੇ ਸਿੱਖ ਪੂਰੇ ਸਨ, ਤਾਂ ਤੇ ਉਹਨਾਂ ਨੂੰ ਕਿਹਾ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਸਮਝ ਚੁੱਕੇ ਸਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਜੁਗਤੀ ਨੂੰ ਕਿ ਹੁਕਮ ਚ ਰਹਿਣਾ, ਆਪ ਹੁਕਮ ਕਰਨਾ ਨਹੀਂ, ਕਦੀ ਵੀ ਆਪ ਬੇਨਤੀ ਨਹੀਂ ਕਰਨੀ, ਗੁਰੂ ਜਾਨੀ ਜਾਣਾ, ਜੋ ਅਸੀਂ ਚਾਹੁੰਦੇ ਹਾਂ ਥੋੜੇ ਸਮੇਂ ਚ ਗੁਰੂ ਆਪੇ ਉਚਾਰਨ ਕਰਨਗੇ। ਤੇ ਜਿਹੜੇ ਕਾਲੀ ਬਿਰਤੀ ਵਾਲੇ ਹੁੰਦੇ ਨੇ, ਕਾਲੀ ਇਹਨੂੰ ਕਿਹਾ ਜਾਂਦਾ ਧੀਰਜ, ਇਹ ਰਸੋਈਆ ਧੀਰਜਵਾਨ ਸੀ, ਅੰਦਰ ਬੜਾ ਟਿਕਾ ਸੀ ਕਿ ਠੀਕ ਹੈ ਉਹ ਜਾਨੀ ਜਾਣ ਪਾਤਸ਼ਾਹ ਨੇ ਜਿਨ੍ਹਾਂ ਦੇ ਅੱਗੇ ਮੈਂ ਖੜਾ, ਤੇ ਆ ਕੇ ਸ਼ਾਂਤੀ ਨਾਲ ਖਲੋ ਜਾਣਾ, ਸਮਾਂ ਆਉਣਾ, ਉਹਨਾਂ ਦੀ ਦ੍ਰਿਸ਼ਟੀ ਖੁੱਲਣੀ, ਹੁਣ ਆਪੇ ਕਹਿ ਦੇਣਾ। ਤੇ ਇਹ ਜੁਗਤੀ ਹੁੰਦੀ ਹੈ ਸਿਆਣਪ, ਕਿਸੇ ਕੋਲੋਂ ਗੁਣ ਲੈਣ ਦੀ ਵੀ ਤੇ ਮਹਾਂਪੁਰਸ਼ ਦੀ ਖੁਸ਼ੀ ਲੈਣ ਦੀ ਵੀ। ਤੇ ਜਿਹੜੇ ਕਾਲੇ ਕਾਲੇ ਸੁਭਾਅ ਵਾਲੇ ਹੁੰਦੇ ਨੇ, ਦਬਾ ਦਬ ਗੱਲ ਕਰਦੇ ਨੀ, ਦੇਖਣਾ ਨੀ ਮੌਕਾ ਹੈ ਕਿ ਨਹੀਂ ਗੱਲ ਕਰਨੀ ਕਿ ਨਹੀਂ, ਕਿ ਮਹਾਂਪੁਰਸ਼ ਕਿਹੜੇ ਸੁਭਾਅ ਦੇ ਵਿੱਚ ਨੇ, ਕਿਹੜੇ ਆਨੰਦ ਦੇ ਵਿੱਚ ਨੇ, ਕੋਈ ਵਿਚਾਰ ਨਹੀਂ। ਵਿਚਾਰ ਤੋਂ ਹੀਣੀ ਬੁੱਧੀ, ਉਸ ਵਿਚਾਰ ਤੋਂ ਹੀਣੀ ਬੁੱਧੀ ਦੇ ਉੱਤੇ ਬਹੁਤੀ ਕਿਰਪਾ ਨਹੀਂ ਹੁੰਦੀ। ਜੁਗਤੀ ਵੀ ਨੀਤੀ ਵੀ ਦੇਖਦੇ ਨੇ ਮਹਾਂਪੁਰਸ਼, ਫਿਰ ਆ ਕੇ ਲਾਂਗਰੀ ਬੜੇ ਸਤਿਕਾਰ ਦੇ ਨਾਲ ਗੁਰਦੇਵ ਪਾਤਸ਼ਾਹ ਜੀ ਕੋਲ ਖੜਾ ਹੋ ਜਾਣਾ, ਦੇਖ ਲੈਣਾ ਗੁਰਦੇਵ ਸਮਾਧੀ ਦੇ ਵਿੱਚ ਨੇ, ਵਿਰਾਜਮਾਨ ਨੇ, ਕਦੀ ਵੀ ਚਰਨਾਂ ਦੇ ਉੱਤੇ ਵੀ ਹੱਥ ਨਾ ਲਾਣਾ, ਗੁਰਦੇਵ ਜਾਨੀ ਜਾਨ ਨੇ, ਥੋੜੇ ਸਮੇਂ ਚ ਆਪੇ ਉੱਠ ਜਾਣਗੇ, ਉੱਠ ਜਾਣਾ। ਉਹਨਾਂ ਨੇ ਕਹਿਣਾ ਇਹ ਜਿਹੜੀਆਂ ਜੁਗਤੀਆਂ ਨੇ, ਇਹ ਸੰਪਰਦਾਵਾਂ ਦੇ ਵਿੱਚ ਜਾਂ ਕਿਸੇ ਮਹਾਂਪੁਰਸ਼ ਕਿਸੇ ਯੋਗ ਸੰਤ ਦੇ ਕੋਲ ਰਹਿਣ ਦੇ ਨਾਲ ਇਹ ਜੁਗਤੀ ਮਿਲਦੀ ਹੈ, ਤੇ ਫਿਰ ਪਤਾ ਲੱਗਦਾ, ਹਾਂ ਫਿਰ ਧੀਰਜ ਬਣਦਾ, ਹਾਂ ਫਿਰ ਸੰਤੋਖ ਵੀ ਅੰਦਰ ਬਣ ਜਾਂਦਾ, ਫਿਰ ਬਹੁਤਾ ਤ੍ਰਿਸ਼ਨਾਲੂ ਬੰਦਾ ਰਹਿ ਨਹੀਂ ਜਾਂਦਾ। ਤੇ ਫਿਰ ਗੁਰਦੇਵ ਪਾਤਸ਼ਾਹ ਆਪ ਚੱਲ ਕੇ ਜਾਂਦੇ ਨੇ ਕਿ ਰੁਚੀ ਦੇ ਅਨੁਸਾਰ ਭੋਜਨ ਛਕਦੇ ਨੇ।
ਬੌਰ ਦੇਗ ਵਰਤੈ ਪਸਚਾਤੀ,
ਗੁਰਦੇਵ ਪਾਤਸ਼ਾਹ ਜੀ ਦੇ ਛਕਣ ਤੋਂ ਬਾਅਦ ਜੋ ਸ਼ੀਤ ਪ੍ਰਸ਼ਾਦ ਹੁੰਦਾ ਹੈ ਉਹ ਰਲਾ ਕੇ ਤੇ ਸਾਰੀ ਸੰਗਤ ਦੇ ਵਿੱਚ ਭੋਜਨ ਛਕਾਇਆ ਜਾਂਦਾ ਹੈ।
ਸਰਬ ਸੰਗਤੀ ਹੋਏ ਅਗਾਤੀ,
ਫਿਰ ਸਾਰੀ ਸੰਗਤਾਂ ਭੋਜਨ ਛਕ ਕੇ ਰੱਜ ਜਾਂਦੀਆਂ ਨੇ, ਤ੍ਰਿਪਤ ਹੁੰਦੀਆਂ ਨੇ।
ਦੋਨੋਂ ਸਮੇਂ ਭਾਂਤ ਇਸ ਹੋਏ,
ਦੋਵੇਂ ਸਮੇਂ ਜੁਗਤੀ ਵਰਤਦੀ ਹੈ। ਗੁਰਦੇਵ ਆਉਂਦੇ ਨੇ, ਰਸੋਈਆ ਜਾਂਦਾ, ਗੁਰਦੇਵ ਦੇਖਦੇ ਨੇ ਭੋਜਨ ਛਕਦੇ ਨੇ, ਉਹਨਾਂ ਤੋਂ ਬਾਅਦ ਸੰਗਤਾਂ ਅਚਦੀਆਂ ਨੇ, ਭੋਜਨ ਛਕਦੀਆਂ ਨੇ।
ਆਵੇ ਖਾਏ ਨਾ ਹਟਕੇ ਕੋਈ,
ਕੋਈ ਵੀ ਆਵੇ, ਬ੍ਰਾਹਮਣ ਛਤਰੀ ਸ਼ੂਦਰ ਵੈਸ਼ ਸਾਰਿਆਂ ਨੂੰ ਗੁਰਦੇਵ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਘਰ ਸਾਂਝਾ ਹੈ। ਛਤਰੀ ਬ੍ਰਾਹਮਣ ਸ਼ੂਦਰ ਵੈਸ਼ ਉਪਦੇਸ਼ ਚੌਵਰਨਾ ਕੋ ਸਾਂਝਾ, ਸਾਂਝਾ ਉਪਦੇਸ਼ ਚਾਰ ਦਰਵਾਜੇ ਹਰਿਮੰਦਰ ਸਾਹਿਬ ਦੇ। ਭਾਵੇਂ ਛਤਰੀ ਆਵੇ, ਭਾਵੇਂ ਸ਼ੂਦਰ ਆਵੇ, ਭਾਵੇਂ ਵੈਸ਼ ਆਵੇ ਤੇ ਭਾਵੇਂ ਬ੍ਰਾਹਮਣ ਆਵੇ, ਚਾਰਿਆਂ ਵਾਸਤੇ ਖੁੱਲੇ ਨੇ, ਸਮਾਨ ਨੇ, ਬਰਾਬਰ ਨੇ। ਗੁਰਦੇਵ ਪਾਤਸ਼ਾਹ ਜੀ ਦੇ ਘਰ ਚ ਨਹੀਂ ਕਿ ਬ੍ਰਾਹਮਣ ਆ ਗਿਆ ਉਹਨੂੰ ਵੱਡੀ ਜਗ੍ਹਾ, ਸ਼ੂਦਰ ਆ ਗਿਆ ਉਹਨੂੰ ਵੱਡੀ ਜਗ੍ਹਾ, ਨਹੀਂ। ਅਕਬਰ ਪਾਤਸ਼ਾਹ ਚੱਲ ਕੇ ਆਉਂਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਮਿਲਣ, ਕਹਿੰਦੇ ਨੇ ਪਹਿਲੇ ਪੰਗਤ ਪਾਛੇ ਸੰਗਤ, ਪਹਿਲੇ ਪੰਗਤ ਚ ਬਹਿ ਕੇ ਪ੍ਰਸ਼ਾਦਾ ਛਕਾਵੋ, ਜੇ ਛਕਦਾ ਤੇ ਫਿਰ ਅਸੀਂ ਦਰਸ਼ਨ ਦੇਵਾਂਗੇ। ਹੰਕਾਰ ਨੂੰ ਤੋੜਦੇ ਨੇ, ਦੁਈ ਦਵੈਤ ਨੂੰ ਤੋੜਦੇ ਨੇ, ਵਰਣ ਵੰਡ ਨੂੰ ਖਤਮ ਕਰਦੇ ਨੇ, ਸਾਰਿਆਂ ਚ ਨਿਰੰਕਾਰ ਦੀ ਜੋਤ ਪ੍ਰਗਟ ਕਰਦੇ ਨੇ। ਗੁਰੂ ਨਾਨਕ ਦਾ ਇਹ ਸਿਧਾਂਤ, ਪਾਤਸ਼ਾਹ ਜੀ ਦਾ ਸਿਧਾਂਤ ਉਦੋਂ ਤੋਂ ਚੱਲਦਾ ਕਰਤਾਰਪੁਰ ਵਿਖੇ ਤੋਂ। ਕੋਈ ਵੀ ਆਉਂਦਾ ਹਟਕਦਾ ਨਹੀਂ, ਕਿਸੇ ਨੂੰ ਰੋਕਿਆ ਨਹੀਂ ਜਾਂਦਾ, ਸਾਰੇ ਪ੍ਰੇਮ ਦੇ ਨਾਲ ਸੇਵਾ ਕਰਦੇ ਨੇ, ਭਾਵਨਾ ਦੇ ਨਾਲ ਸੇਵਾ ਕਰਦੇ ਨੇ, ਹੰਕਾਰ ਦੇ ਨਾਲ, ਕ੍ਰੋਧ ਦੇ ਨਾਲ, ਖੜੇ ਹੋਏ ਹਿਰਦਿਆਂ ਦੇ ਨਾਲ ਸੇਵਾ ਨਹੀਂ ਕਰਦੇ, ਨਿਮਰ ਹੋ ਕੇ ਸੇਵਾ। ਸੇਵਾ ਵੀ ਪਰਮਾਤਮਾ ਤੱਕ ਲੈ ਜਾਂਦੀ ਹੈ ਜੇ ਸੇਵਾ ਗੁਰੂ ਕਰਕੇ ਕਰੀ ਜਾਵੇ। ਮੈਂ ਪ੍ਰਸ਼ਾਦਾ ਛਕਾਵਾਂ ਤੇ ਇਹ ਸਮਝ ਕੇ ਸੰਗਤ ਨਹੀਂ ਗੁਰੂ ਹੀ ਰੇ, ਮੈਂ ਪ੍ਰਸ਼ਾਦਾ ਵਰਤਾਵਾਂ ਇਹ ਸਮਝ ਕੇ ਨਹੀਂ ਸੰਗਤ ਗੁਰੂ ਨਾਨਕ ਆਪ ਨੇ, ਮੈਂ ਪ੍ਰਸ਼ਾਦਾ ਪਕਾਵਾਂ ਇਹ ਸਮਝ ਕੇ ਨਹੀਂ ਸੰਗਤ ਛਕੇਗੀ ਜਾਂ ਕੋਈ ਹੋਰ ਛਕੇਗਾ, ਗੁਰੂ ਆਪ ਛਕੇਗਾ। ਤੇ ਫਿਰ ਉਹ ਛਕਾਇਆ ਹੋਇਆ ਪ੍ਰਸ਼ਾਦਾ ਭਗਤੀ ਬਣ ਜਾਂਦਾ ਤੇ ਉਹ ਫਿਰ ਭਗਤੀ ਪਰਮਾਤਮਾ ਦੇ ਮਾਰਗ ਤੇ ਚਲਾ ਕੇ ਤੇ ਪਹੁੰਚਾ ਦਿੰਦੀ ਹੈ। ਸਾਰੀ ਸੰਗਤ ਆਉਂਦੀ ਹੈ, ਕੋਈ ਹਟਕਦਾ ਨਹੀਂ, ਸਭ ਨੂੰ ਸਮਾਨ ਸਨਮਾਨ ਮਿਲਦਾ ਤੇ ਗੁਰਦੇਵ ਪਾਤਸ਼ਾਹ ਜੀ ਦੇ ਦਰ ਤੇ ਉਪਦੇਸ਼ ਵੀ ਸਨਮਾਨ ਮਿਲਦਾ। ਸਾਰੇ ਪ੍ਰਸ਼ਾਦਾ ਛਕਦੇ ਨੇ, ਪਹਿਲਾਂ ਪ੍ਰਸ਼ਾਦਾ ਛਕਦੇ ਨੇ, ਪੇਟ ਤ੍ਰਿਪਤ ਹੁੰਦਾ, ਤਨ ਤ੍ਰਿਪਤ ਹੁੰਦਾ, ਆ ਕੇ ਫਿਰ ਸੰਗਤ ਚ ਬੈਠ ਕੇ ਗੁਰੂ ਨਾਨਕ ਉਪਦੇਸ਼ ਦੇ ਕੇ ਫਿਰ ਸਾਰਿਆਂ ਦੇ ਮਨ ਨੂੰ ਤ੍ਰਿਪਤ ਕਰਦੇ ਨੇ, ਗੁਰੂ ਉਪਦੇਸ਼ ਦੇ ਨਾਲ ਰਜਾਂਦੇ ਨੇ।
ਦਰਸ਼ਨ ਦੇਖੇ ਪੂਰਾ ਆਸਾ,
ਫਿਰ ਆ ਕੇ ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰਦੇਵ ਜੀ ਦੇ ਦਰਸ਼ਨ ਕਰਦੇ ਨੇ ਤੇ ਸਾਰਿਆਂ ਦੀਆਂ ਸ਼ੁਭ ਮਨੋਕਾਮਨਾਵਾਂ ਸੰਪੂਰਨ ਕਰਦੇ ਨੇ।
ਬੜੇ ਸ਼ਬਦ ਕਰ ਪ੍ਰੇਮ ਹੁਲਾਸਾ,
ਸਾਰਿਆਂ ਦੇ ਹਿਰਦੇ ਚ ਬੜਾ ਪ੍ਰੇਮ ਬਣਦਾ, ਪ੍ਰੇਮ ਪ੍ਰਗਟ ਕਰਕੇ ਗੁਰੂ ਦੇ ਦਰਸ਼ਨ ਕਰਦੇ ਨੇ।
ਚਿਤਕ ਸਮੀਪ ਰਹਿ ਸੁਖ ਪਾਈ,
ਕੁਛ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਹੀ ਬਿਰਾਜਮਾਨ ਹੋ ਜਾਂਦੇ ਨੇ। ਇੱਕ ਇੱਕ ਦੋ ਦੋ ਤਿੰਨ ਤਿੰਨ ਮਹੀਨੇ ਤੱਕ ਬੈਠੇ ਰਹਿੰਦੇ ਨੇ ਤੇ ਕੁਛ ਚਲੇ ਜਾਂਦੇ ਨੇ, ਜਿਨ੍ਹਾਂ ਦੇ ਘਰ ਬਾਰ ਦੇ ਕੰਮ ਨੇ ਉਹ ਦਰਸ਼ਨ ਕਰਕੇ ਘਰਾਂ ਨੂੰ ਚਲੇ ਜਾਂਦੇ ਨੇ।
ਚਿਤਕ ਦਰਸ ਕਰ ਸਦਨ ਸਿਧਾਈ,
ਕੁਛ ਇੱਕ ਦਰਸ਼ਨ ਕਰਕੇ ਆਪਣੇ ਸਦਨ ਘਰ ਦੀ ਤਰਫ ਚਲੇ ਜਾਂਦੇ ਨੇ।
ਇਸ ਪ੍ਰਕਾਰ ਬੀਤਿਓ ਕਿਤ ਕਾਲ,
ਇਸ ਤਰ੍ਹਾਂ ਕੁਛ ਸਮਾਂ ਬੀਤ ਗਿਆ।
ਔਰ ਤਬੇ ਤਪ ਕਠਨ ਕਿਰਪਾਲਾ,
ਫਿਰ ਗੁਰਦੇਵ ਪਾਤਸ਼ਾਹ ਜੀ ਨੇ ਕਠਨ ਤਪ ਕਰਨਾ ਸ਼ੁਰੂ ਕਰ ਦਿੱਤਾ।
ਭੋਜਨ ਤਜਿਓ ਨਾ ਅਜੈ ਕਦਾਈ,
ਭੋਜਨ ਗੁਰਦੇਵ ਪਾਤਸ਼ਾਹ ਜੀ ਨੇ ਛਕਣਾ ਬੰਦ ਕਰ ਦਿੱਤਾ, ਭੋਜਨ ਨਹੀਂ ਛਕਦੇ ਸਨ।
ਇੱਕ ਅਰਕ ਫੁੱਲ ਖਾਏ ਮੰਗਾਈ,
ਇੱਕ ਅੱਕ ਦਾ ਫੁੱਲ ਕਦੀ ਕਦਾਰ ਛਕ ਲੈਣਾ, ਅੱਕ ਦਾ ਫੁੱਲ ਛਕ ਲੈਂਦੇ ਸਨ।
ਇਸ ਪ੍ਰਕਾਰ ਨਿਸ ਦਯੋਸ ਬਤਾਵੇ,
ਦਿਨ ਰਾਤ ਇੱਕ ਅੱਕ ਦਾ ਫੁੱਲ ਛਕਣ ਤੋਂ ਬਾਅਦ ਬਿਤਾ ਦਿੰਦੇ ਸਨ ਪ੍ਰਭੂ ਭਗਤੀ ਚ।
ਹੁਣ ਜਲ ਆਦਨਾ ਕੰਠ ਪਹੁੰਚਾਵੇ,
ਫਿਰ ਗੁਰਦੇਵ ਪਾਤਸ਼ਾਹ ਜੀ ਕਿਸੇ ਤਰ੍ਹਾਂ ਦਾ ਹੋਰ ਭੋਜਨ, ਕਿਸੇ ਤਰ੍ਹਾਂ ਦਾ ਪਾਣੀ ਆਪਣੇ ਕੰਠ ਨਾਲ ਨਹੀਂ ਸਨ ਲਾਉਂਦੇ।
ਦੋਏ ਕੋਸ ਲੱਗ ਕੀਨ ਨਿਸ਼ਾਨੀ,
ਦੋ ਕੋਹ ਤੱਕ ਗੁਰਦੇਵ ਪਾਤਸ਼ਾਹ ਜੀ ਨੇ ਇੱਕ ਨਿਸ਼ਾਨੀ ਖਿੱਚ ਦਿੱਤੀ, ਦੋ ਕੋਹ ਦਾ ਘੇਰਾ ਬਣਾ ਲਿਆ।
ਇਨਕੇ ਵਿੱਚ ਵਿਚਰਤ ਗੁਣ ਖਾਨੀ,
ਉਹਦੇ ਵਿੱਚ ਵਿਚਰਨ ਲੱਗ ਪਏ ਗੁਰਦੇਵ ਪਾਤਸ਼ਾਹ।
ਸ੍ਰੀ ਮੁਖ ਦੇ ਸ਼ੁਭ ਸ਼ਬਦ ਉਚਾਰ ਹੈ,
ਫਿਰ ਆਪਣੇ ਮੁਖਾਰ ਬਿੰਦ ਤੋਂ ਪ੍ਰਭੂ ਭਗਤੀ ਦੇ ਸ਼ਬਦ ਉਚਾਰਨ ਲੱਗੇ।
ਕਾਂਡੇ ਸਗਰੋਂ ਦਯੋਸ ਗੁਜਾਰ ਹੈ,
ਫਿਰ ਇਸ ਤਰ੍ਹਾਂ ਖੜੇ ਹੋ ਕੇ ਸਾਰੇ ਦਿਵਸ ਬਤੀਤ ਕਰਨ ਲੱਗੇ।
ਦੋਹਰਾ ਇਤ ਤੇ ਉਤਤ, ਉਤ ਤੇ ਸੋ ਇਤ, ਬਾਸੁਰ ਕਰੇ ਬਿਹਾਏ,
ਸਾਰਾ ਦਿਨ ਬਤੀਤ ਕਰਨ ਲੱਗੇ, ਇਧਰ ਤੋਂ ਉਧਰ, ਉਧਰ ਤੋਂ ਇਧਰ ਫਿਰ ਕੇ ਤੇ ਪ੍ਰਭੂ ਨਾਮ ਦੇ ਰਸ ਦੇ ਵਿੱਚ।
ਸਾਰ ਕੁਪੀਨ ਕੱਢ ਤਰਾਵ ਕੀ, ਸਿਰ ਦੋ ਕੂਲ ਸਹਾਏ,
ਇੱਕ ਕੁਪੀਨ, ਕੁਪੀਨ ਇੱਕ ਚਾਦਰ ਬੰਨ ਲਈ ਤੇ ਇੱਕ ਸਿਰ ਤੇ ਪਟਕਾ ਰੱਖ ਲਿਆ ਗੁਰਦੇਵ ਪਾਤਸ਼ਾਹ ਜੀ ਨੇ ਤੇ ਲੰਗੋਟੀ ਬੰਨ ਲਈ। ਇਸ ਤਰ੍ਹਾਂ ਦਾ ਭੇਖ ਧਾਰ ਕੇ ਗੁਰੂ ਨਾਨਕ ਦੇਵ ਮਹਾਰਾਜ ਇਹ ਜੋ ਜੁਗਤੀ ਇਹ ਪਖੰਡ ਨਹੀਂ ਕਰ ਰਹੇ। ਆਪਣੇ ਘਰ ਦੇ ਵਿਚ ਵੀ ਇੱਕ ਜੰਗਾ ਤੁਸੀਂ ਵੜ ਲਵੋ ਥੋੜੀ ਜੀ, ਰੋਜ਼ ਬੈਠ ਕੇ ਉੱਥੇ ਵਾਹਿਗੁਰੂ ਸਿਮਰਨ ਕਰੋ। ਕੋਈ ਬੰਦਾ ਉੱਥੇ ਐਂਟਰ ਨਾ ਹੋਵੇ, ਤੁਸੀਂ 2 ਘੰਟੇ ਦੀ ਸਮਾਧੀ 15 ਮਿੰਟ ਤੋਂ ਸ਼ੁਰੂ ਕਰੋ, ਵੱਧਦੇ ਜਾਓ ਵੱਧਦੇ ਜਾਓ। ਉੱਥੇ ਕੋਈ ਜਾਣ ਐਂਟਰੈਂਸ ਨਾ ਹੋਵੇ ਕਿਸੇ ਦੀ, ਕੋਈ ਵੀ ਨਾ ਜਾ ਸਕੇ। ਜਪ ਕਰੋ, ਜੇ ਕੋਈ ਆਏ ਤੇ ਉੱਥੇ ਜਪ ਕਰੇ, ਕਰਦੇ ਜਾਵੋ ਕਰਦੇ ਜਾਵੋ। 2-4-6 ਮਹੀਨਿਆਂ ਤੱਕ ਉਹ ਜੰਗਾ ਚਾਰਜ ਹੋ ਜਾਏਗੀ, ਸੂਖਸ਼ਮ ਰੂਹਾਂ ਉੱਥੇ ਆ ਜਾਂਦੀਆਂ ਨੇ, ਵਾਈਬ੍ਰੇਸ਼ਨ ਬਣ ਜਾਂਦੀ ਹੈ। ਉੱਥੇ ਫਿਰ ਕੀਤੀ ਹੋਈ ਅਰਦਾਸ ਜਾਂ ਫਿਰ ਕੋਈ ਅਸ਼ਾਂਤ ਰੂਹ ਵੀ ਬੰਦੇ ਨੂੰ ਲਿਆ ਕੇ ਬਿਠਾ ਦਓਗੇ, ਉਹਦਾ ਹਿਰਦਾ ਸ਼ਾਂਤ ਹੋ ਜਾਏਗਾ। ਇਹ ਧਰਮ ਮੰਦਿਰ ਤਾਂ ਬਣਾਏ ਗਏ ਸਨ, ਇਤਨੀ ਵਾਈਬ੍ਰੇਸ਼ਨ ਬਣ ਜਾਵੇ, ਕੋਈ ਪਾਪੀ ਵੀ ਆਏ ਤੇ ਉਹਨੂੰ ਇੱਕ ਸਕੂਨ ਮਿਲੇ, ਆਨੰਦ ਮਿਲੇ। ਤੇ ਗੁਰਦੇਵ ਜੁਗਤੀ ਦੱਸਦੇ ਨੇ ਕਿ ਫਿਰ ਬਾਹਰ ਨਹੀਂ ਜਾਂਦੇ, ਇਧਰ ਤੋਂ ਉਧਰ ਜੰਗਾਂ ਨੂੰ ਚਾਰਜ ਕਰਦੇ ਨੇ, ਇੱਕ ਨਿਸ਼ਾਨੀ ਦੱਸਦੇ ਨੇ, ਕੋਈ ਸ਼ੱਕਦੇ ਨਹੀਂ ਉਹਦਾ ਇੱਕ ਕਾਰਨ। ਕਿਉਂਕਿ ਭਗਤ ਜਿਹੜਾ ਜਦੋਂ ਵੀ ਬੰਦਗੀ ਕਰੇਗਾ ਉਹਦੇ ਅੰਦਰੋਂ ਇੱਕ ਗੁਣ ਫੁੱਟੇਗਾ, ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ। ਫਿਰ ਕਦੀ ਵੀ ਉਹ ਬਹੁਤਾ ਭੋਜਨ ਨਹੀਂ ਛਕੇਗਾ। ਕੋਈ ਵੀ ਸੰਤ ਬ੍ਰਹਮ ਗਿਆਨੀ ਜੁੜਦਾ ਫਿਰ ਉਹ ਭੋਜਨ ਤੋਂ ਦਰਕਿਨਾਰ ਹੋ ਜਾਂਦਾ, ਅੰਦਰੋਂ ਇਤਨਾ ਕੁ ਰਸ ਮਿਲਣਾ ਸ਼ੁਰੂ ਹੋ ਜਾਂਦਾ, ਬਾਹਰ ਦੇ ਭੋਜਨ ਦੀ ਲੋੜ ਨਹੀਂ ਹੁੰਦੀ, ਬਹੁਤੀ ਨੀਂਦ ਦੀ ਲੋੜ ਨਹੀਂ ਹੁੰਦੀ। ਇੱਕ ਝਪਕੀ ਆ ਜਾਵੇ 2 ਮਿੰਟ ਦੀ, ਮੈਂ ਦੇਖਿਆ ਮਹਾਪੁਰਸ਼ਾਂ ਨੂੰ, 2 ਮਿੰਟ ਦੀ ਝਪਕੀ ਆ ਜਾਵੇ ਤੇ ਉਹ ਕਹਿ ਦਿੰਦੇ ਸਨ ਸਾਰੀ ਰਾਤ ਦੀ ਨੀਂਦ ਪੂਰੀ ਹੋ ਗਈ। ਤੇ ਜੇ ਕਦੀ ਰਾਤ ਨੂੰ ਉਹਨਾਂ ਨੂੰ ਦੇਖਣਾ ਤੇ ਮੰਜੇ ਦੇ ਉੱਤੇ ਆਸਣ ਲਾਏ ਫਿਰਨਾ, ਤੇ ਜੇ ਗੱਡੀ ਚ ਜਾਂਦੇ ਜਾਂਦੇ 2 ਮਿੰਟ ਦੀ ਝਪਕੀ ਆ ਗਈ ਤੇ ਨੀਂਦ ਪੂਰੀ। ਇਹ ਜੁਗਤੀ ਹੈ, ਭਗਤੀ ਦੇ ਨਾਲ ਨੀਂਦ ਫਿਰ 2 ਕੁ ਮਿੰਟ ਦੀ ਰਹਿ ਜਾਂਦੀ ਹੈ, ਇਸ ਤੋਂ ਵੀ ਘੱਟ ਜਾਂਦੀ ਹੈ। 2-4 ਸੈਕਿੰਡ ਦੀ ਵੀ ਅਗਰ ਖੇਡ ਬਣ ਜਾਵੇ ਤੇ ਨੀਂਦ ਰਾਤ ਦੀ ਪੂਰੀ। ਭੋਜਨ ਕੀ, ਇੱਕ ਅੱਕ ਦਾ ਫੁੱਲ ਛਕ ਲਿਆ ਭੋਜਨ ਪੂਰਾ, ਅੰਦਰੋਂ ਪਦਾਰਥ ਅੰਦਰੋਂ ਰਸ ਮਿਲਦਾ। ਇਹ ਕੋਈ ਹੱਠ ਯੋਗ ਨਹੀਂ, ਹੱਠ ਯੋਗ ਦੀ ਕਿਰਿਆ ਨਹੀਂ। ਭਗਤੀ ਵਾਲੇ ਮਨੁੱਖ ਜਿਹੜੇ ਜਪ ਕਰਦੇ ਨੇ ਸੁਭਾਵਕ, ਕੀਰਤਨ ਪਾਠ ਸੰਗਤ ਸੇਵਾ ਜਦੋਂ ਕਰਦੇ ਜਾਂਦੇ ਨੇ, ਅਗਰ ਮਨ ਜੁੜ ਜਾਵੇ, ਅਗਰ ਰਸ ਬਣਨ ਲੱਗ ਜਾਵੇ, ਤਾਕਤ ਸਾਰੀ ਪ੍ਰਭੂ ਵੱਲ ਲੱਗ ਜਾਵੇ, ਹੌਲੀ ਹੌਲੀ ਫਿਰ ਇੱਕ ਸੁਭਾਅ ਬਣ ਜਾਂਦਾ, ਖਾਣ ਵੱਲ ਧਿਆਨ ਜਾਂਦਾ ਹੀ ਨਹੀਂ। ਰਾਮ ਰਸ ਪੀਆ ਰੇ ਜਿਹੇ ਰਸ ਬਿਸਰ ਗਏ ਰਸ, ਔਰ ਹੁਣ ਦੂਜੇ ਰਸਾਂ ਦਾ ਕੀ ਕਰਨਾ। ਰੋਟੀ ਵੀ ਛੁੱਟ ਜਾਂਦੀ ਹੈ, ਪਾਣੀ ਵੀ ਬਹੁਤਾ ਦਿਲ ਨਹੀਂ ਕਰਦਾ। ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ। ਭੋਜਨ ਬਣ ਜਾਂਦਾ ਪਰਮਾਤਮਾ ਦਾ ਨਾਮ, ਤੇ ਫਿਰ ਨਾਮ ਹੀ ਖਾਣਾ ਬਣ ਜਾਂਦਾ। ਫਿਰ ਜੇ ਕੋ ਖਾਵੇ ਜੇ ਕੋ ਪੁੰਜੈ ਤਿਸ ਕਾ ਹੋਏ ਉਧਾਰੋ। ਫਿਰ ਗੁਰਦੇਵ ਜਪ ਕਰਦੇ ਨੇ, ਬਹੁਤਾ ਖਾਣ ਦੀ ਲੋੜ ਨਹੀਂ, ਬਹੁਤਾ ਸੌਣ ਦੀ ਲੋੜ ਨਹੀਂ। ਸੁਭਾਵਕ ਅਵਸਥਾ ਹੁੰਦੀ ਹੈ, ਹਰ ਮਹਾਪੁਰਸ਼ ਤੇ ਹੁੰਦੀ ਹੈ, ਜਦੋਂ ਜਪ ਕਰਦਾ ਇੱਕ ਅਵਸਥਾ ਹੁੰਦੀ ਹੈ, ਖਾਣਾ ਵੀ ਘਟ ਜਾਂਦਾ ਸੋਣਾ ਵੀ। ਪਰ ਇਹ ਹੱਠ ਯੋਗ ਨਹੀਂ ਹੈ, ਕੋਈ ਕਵੇ ਕਿ ਹੱਠ ਯੋਗ ਤੇ ਗੁਰਦੇਵ ਨੇ ਕਬੂਲ ਨਹੀਂ ਕੀਤਾ, ਇਹ ਹੱਠ ਯੋਗ ਦੀ ਗੱਲ ਨਹੀਂ, ਇਹ ਭਗਤੀ ਦੇ ਵਿੱਚ ਸੁਭਾਵਕ ਅਵਸਥਾ ਹੁੰਦੀ ਹੈ। ਕਬੀਰ ਵਰਗੇ ਸੰਤ ਵੀ ਘੱਟ ਛਕਦੇ ਸਨ, ਘੱਟ ਸੌਂਦੇ ਸਨ, ਉਹ ਤੇ ਭਗਤੀ ਮਾਰਗ ਤੇ ਚੱਲੇ। ਤੇ ਗੁਰਦੇਵ ਇਸ ਤਰ੍ਹਾਂ ਘੱਟ ਛਕਦੇ ਨੇ, ਇਕਾਂਤ ਚ ਰਹਿ ਇਕਾਂਤ ਏਕੋ ਮਨ ਵਸਿਆ ਆਸਾ ਮਾਹੇ ਨਿਰਾਸੋ। ਇਕਾਂਤ ਚ ਰਹਿੰਦੇ ਨੇ ਤੇ ਇੱਕ ਦਾ ਜਪ ਕਰਦੇ ਨੇ, ਥੋੜਾ ਖਾਂਦੇ ਨੇ, ਥੋੜਾ ਬੋਲਦੇ ਨੇ, ਥੋੜਾ ਸੌਂਦੇ ਨੇ ਤੇ ਜਪ ਕਰਦੇ ਨੇ। ਸੁਭਾਵਕ ਹੀ ਅਵਸਥਾ ਦੱਸ ਰਹੇ ਨੇ ਭਾਈ ਸੰਤੋਖ ਸਿੰਘ, ਇਸ ਤਰ੍ਹਾਂ ਪ੍ਰਗਟ ਹੁੰਦੀ ਹੈ। ਗੁਰਦੇਵ ਪਾਤਸ਼ਾਹ ਜੀ ਇਸ ਤਰ੍ਹਾਂ ਦੀ ਕਿਰਿਆ ਕਰ ਰਹੇ ਨੇ। ਅੱਗੇ ਦੀ ਕਥਾ ਅਸੀਂ ਕੱਲ ਦੇ ਪ੍ਰਸੰਗਾਂ ਸੁਣਾਂਗੇ। ਭੁੱਲਾ ਚੁੱਕਾ ਲਿਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।